Thank you. اور رنگی شوید بول کے اپنی رچنا میں شکلا اور پوتر گاندھی کھیتی کر دیں. پہلے داس بولے کرے گا پھر سارے سائی بولے پھر تیسرے پاس سب دیویوں میں بیٹھ کے بولے
Thank you. ਕਿਹਾ ਜਾ ਸੌਖਾ ਸਾਧਨ ਵੀ ਨਹੀਂ ਹਰੇਕ ਕਰ ਸਕਦਾ, ਕੋਈ ਕੋਈ ਕਰਦੇ। ਸੰਯਮ ਨਾਮ ਦੇ ਵਿੱਚ ਬੜੀਆਂ ਬੜੀਆਂ ਤਾਕਤਾਂ ਹਨ, ਨਾਮ ਸਿਮਰਨ ਦੇ ਵਿੱਚ ਬੜੀਆਂ ਬੜੀਆਂ ਬਰਕਤਾਂ ਹਨ, ਸੇਵਾ ਦੇ ਵਿੱਚ ਬੜੀਆਂ ਬੜੀਆਂ ਸ਼ਕਤੀਆਂ ਹਨ। ਸੋ ਗੁਰੂ ਘਰ ਦੇ ਵਿੱਚ ਸੇਵਾ ਕਰਕੇ, ਭਜਨ ਕਰਕੇ ਬੜੇ ਬੜੇ ਵਿੱਚ ਮੁਰਾਦ ਵੀ ਹਾਸਲ ਕੀਤੇ ਹਨ ਗੁਰਸਿੱਖਾਂ ਨੇ। ਇਹੀ ਨਹੀਂ, ਸੇਵਾ ਪਹਿਲਾਂ ਤੋਂ ਹੀ ਪਰੰਪਰਾ ਤੋਂ ਚਲੀ ਆ ਰਹੀ। ਸ੍ਰੀ ਦੀ ਮਾਤਾ ਨੇ ਉਸਨੂੰ ਇੱਕ ਦਿਨ ਕਿਹਾ, ਬੇਟਾ ਰੱਬ ਦੇ ਨਾਂ ਦੀ ਮਾਲਾ ਫੇਰਿਆ ਕਰ, ਕਿਉਂਕਿ ਜਿਹੜੀਆਂ ਮਾਵਾਂ ਖੁਦ ਭਗਤੀ ਕਰਨ ਵਾਲੀਆਂ ਹਨ ਉਹੀ ਬੱਚਿਆਂ ਨੂੰ ਭਗਤੀ ਦਾ ਉਪਦੇਸ਼ ਦਿਆ ਕਰਦੀਆਂ ਹਨ। ਜੋ ਖੁਦ ਭਗਤੀ ਨਹੀਂ ਕਰਦੀਆਂ ਬੱਚਿਆਂ ਨੂੰ ਉਪਦੇਸ਼ ਕੈਸੇ ਦੇ ਸਕਦੀਆਂ ਹਨ। ਤਨ ਤਨ ਨੇ Thank you. ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕੰਠੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀ ਧਾਰ ਕੇ, ਵਿਸਰਿਆ ਜਿਨ੍ਹਾਂ ਨਾਮ 'ਤੇ ਭਾਵੇਂ ਭਾਰ ਥੀਏ, ਆਪ ਲੀਏ ਲੜਲਾਏ ਦਰ ਦਰਵੇਸ਼ ਸੇ, ਤਿੰਨ ਥੰਜਣੇ ਦੀ ਮਾਂ ਆਏ ਸਫਲ ਸੇ। ਉਹਨਾਂ ਦਾ ਆਉਣਾ ਵੀ ਦੁਨੀਆਂ 'ਤੇ ਸਫਲਾ ਹੈ, ਉਹਨਾਂ ਦੀ ਮਾਤਾਵਾਂ ਵੀ ਧੰਤਾ ਜੋਗਨ ਜਿਨ੍ਹਾਂ ਦੇ ਪੁੱਤਰ ਨਾਮ ਜਪਦੇ। ਸਾਡੇ ਦੇਸ਼ ਦੇ ਵਿੱਚ ਬੇਅੰਤ ਲੜਕੀਆਂ ਇੰਨੀਆਂ ਜਿਹੀਆਂ ਹੋਈਆਂ ਜੋ ਉੱਚ ਮਰਾਤਵੇ ਦੀਆਂ ਮਾਲਕ ਹੋਈਆਂ, ਗਾਰਗੀ ਜੈਸੀਆਂ ਬੀਤ ਰਹਾ। ਰਾਜ ਪੰਡਿਤ ਦੀ ਲੜਕੀ ਸੀ, ਜਿਸ ਨੂੰ ਪੰਡਿਤ ਨੇ ਖੁਦ ਧਾਰਮਿਕ ਵਿੱਦਿਆ ਪੜ੍ਹਾਈ, ਉਸਨੂੰ ਪੜ੍ਹ ਕੇ ਉਹਦੇ ਚਿੱਤ ਵਿੱਚ ਵੈਰਾਗ ਹੋ ਗਿਆ। ਦੁਨੀਆਂ ਦੇ ਜੋ ਸੁੱਖ ਹਨ ਉਹਨਾਂ ਦੇ ਪਿੱਛੇ ਉਸਨੇ ਬੜੇ ਦੁੱਖ ਛਿਪੇ ਹੋਏ ਦੇਖੇ। ਅਸਲੀ ਸੁੱਖ ਆਤਮ ਸੁੱਖ ਵਾਸਤੇ ਪੁਰਸ਼ਾਰਥ ਕੀਤਾ। ਅਖੀਰ ਉਹ ਦਰਜੀ ਦੀ ਬ੍ਰਹਮ ਗਿਆਨਣ ਹੋਏ, ਬੜੇ ਬੜੇ ਰਾਜੇ ਮਹਾਰਾਜੇ ਉਸ ਤੋਂ ਸਿੱਖਿਆ ਲੈ ਕੇ ਜਨਮ ਸਫਲਾ ਕਰਦੇ। ਰਾਣੀ ਮੰਦਾਲਸ਼ਾ ਹੋਈ ਹੈ, ਉਸਨੇ ਪ੍ਰਣ ਕੀਤਾ ਸੀ, ਜਿਹੜਾ ਬੱਚਾ ਮੇਰੀ ਕੁੱਖ ਤੋਂ ਜਨਮ ਲਏਗਾ ਹੋਰ ਮਾਤਾ ਦੀ ਕੁੱਖ ਵਿੱਚ ਨਹੀਂ ਜਾਏਗਾ। ਲੋਰੀਆਂ ਲੋਰੀਆਂ ਵਿੱਚ ਹੀ ਬੱਚਿਆਂ ਨੂੰ ਗਿਆਨ ਕਰ ਦਿੰਦੀ ਸੀ, ਉਹਦਾ ਪ੍ਰਣ ਐਸਾ ਹੀ ਨਿਭਿਆ। ਰਾਣੀ ਚੁੜਾਲਾ ਹੋਈ ਹੈ, ਰਾਜੇ ਸਿੱਖ ਤੁਰਦੀ ਰਾਣੀ, ਉਸਨੇ ਰਾਜਾ ਨੂੰ ਬੜੀਆਂ ਮੁਸ਼ਕਲਾਂ ਨਾਲ ਗਿਆਨ ਕੀਤਾ। ਇਸੇ ਤਰ੍ਹਾਂ ਬਹੁਤ ਸਾਡੇ ਦੇਸ਼ ਦੇ ਵਿੱਚ, ਕਿਉਂਕਿ ਹਿੰਦੁਸਤਾਨ ਭਗਤਾਂ ਰਿਸ਼ੀਆਂ ਮੁਨੀਆਂ ਸੰਤਾਂ ਦਾ ਅਵਤਾਰਾਂ ਦਾ ਦੇਸ਼, ਹੋਰਨਾਂ ਵਿੱਚ ਵੀ ਭਾਵੇਂ ਹਨ ਰੂਹਾਨੀ ਬੰਦੇ, ਪਰ ਜਿਤਨੇ ਹਿੰਦੁਸਤਾਨ ਵਿੱਚ ਹੋਰ ਕਿਤੇ ਨਹੀਂ। ਸਵਯੋਂ ਇਸੀ ਤਰ੍ਹਾਂ ਉਹ ਮਾਤਾਵਾਂ ਧੰਨਤਾ ਯੋਗ ਹਨ, ਜਿਹੋ ਜਿਹੇ ਆਪਣੇ ਖਿਆਲ ਹੁੰਦੇ ਮਾਤਾ ਦੇ, ਵੈਸਾ ਹੀ ਉਪਦੇਸ਼ ਬੱਚੇ ਨੂੰ ਕੀਤਾ ਕਰਦੀ ਹੈ, ਵੈਸੇ ਹੀ ਉਸਦਾ ਅਸਰ ਪਿਆ ਕਰਦਾ। ਤਦੇ ਤਾਂ ਕਿਹਾ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕੈਸੂ, ਨਹੀਂ ਤਾਂ ਜਨਨੀ ਬਾਂਦਰਾ ਕਹੇ ਗਵਾਵੇ ਨੂੰ। ਮਾਤਾ ਨੂੰ ਹਦਾਇਤ ਹੈ ਭਗਤ ਜਨ ਕਬੀਰ ਨਾਮ ਦੇ ਜੈਸਾ ਪੁੱਤਰ ਪੈਦਾ ਕਰ, ਦਾਤਾ ਰਾਜੇ ਬਲ ਜੈਸਾ ਸੂਰਮਾ ਧਰਮ ਵਾਸਤੇ ਸਭ ਕੁਛ ਕੁਰਬਾਨ ਕਰਨ ਵਾਲਾ। ਅਗਰ ਇਹਨਾਂ ਤਿਉਂ ਵਿੱਚੋਂ ਕੋਈ ਇਹੋ ਜਿਹਾ ਪੁੱਤਰ ਨਹੀਂ ਪੈਦਾ ਕਰਨਾ, ਨਰਕਾਂ ਦਾ ਕੀੜਾ ਹੀ ਪੈਦਾ ਕਰਨਾ, ਤਾਂ ਕਹਿੰਦੇ ਬਿਹਤਰ ਹੈ ਉਹ ਬਾਂਝ ਰਹਿ। ਕਿਉਂ ਸਵਾਲ ਪੈਦਾ ਹੁੰਦਾ, ਮਾਤਾ ਦਾ ਕੀ ਇਖਤਿਆਰ ਹੈ? ਸਾਸਕ ਸਿਕਸ਼ਾ ਉਹ ਦਿੱਤੀ ਜਾਂਦੀ ਹੁੰਦੀ ਹੈ ਜਿਹੜੀ ਅਮਲ ਵਿੱਚ ਆ ਸਕੇ, ਜਿਹਨਾਂ ਨੂੰ ਕਮਾ ਸਕੇ ਕੋਈ, ਸੋ ਇਸੀ ਵਾਸਤੇ ਸਿਕਸ਼ਾ ਦਿੱਤੀ ਹੈ। ਜੇਕਰ ਬੱਚਾ ਭਗਤਾਂ, ਸਭ ਤੋਂ ਪਹਿਲੀ ਗੱਲ ਤਾਂ ਖੁਦ ਭਗਤੀ ਕਰਨ ਵਾਲੀ ਹੋਵੇ ਮਾਤਾ। ਮਾਤਾ ਪਿਤਾ ਦੋਵੇਂ ਭਗਤੀ ਕਰਦੇ ਹੋਣ, ਉਹਦਾ ਅਸਰ ਬੱਚੇ 'ਤੇ ਹੂਬੂ ਹੋਵੇਗਾ। ਅਤੇ ਜਿਸ ਸਮੇਂ ਬੱਚੇ ਦਾ ਮਾਤਾ ਦੇ ਉਦਰ ਵਿੱਚ ਨਿਵਾਸ ਹੁੰਦਾ ਹੈ, ਉਸ ਸਮੇਂ ਬਹੁਤ ਭਗਤੀ ਕਰੇ, ਭਗਤਾਂ ਦੇ ਇਤਿਹਾਸ ਸੁਣੇ, ਪੜ੍ਹੇ, ਸਤਸੰਗ ਕੀਰਤਨ ਕਥਾ ਵਾਰਤਾ ਸੁਣੇ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੇ। ਹੋ ਨਹੀਂ ਸਕਦਾ ਬੱਚਾ ਭਗਤਣਾ ਪ੍ਰਹਿਲਾਦ, ਹਾਲਾਂਕਿ ਹਰਨਾਕਸ਼ ਰਾਕਸ਼ ਦਾ ਪੁੱਤਰ ਸੀ, ਪਰ ਜਿਸ ਵਕਤ ਦੇਵਤਿਆਂ ਦੀ ਜਿੱਤ ਹੋਈ ਇਹਨਾਂ ਦੀ ਹਾਰ ਹੋਈ। ਹਰਨਾਕਸ਼ ਆਪ ਦੌੜ ਗਏ, ਉਸ ਮੌਕੇ ਪ੍ਰਹਿਲਾਦ ਮਾਤਾ ਦੇ ਉਦਰ ਵਿੱਚ ਸੀ। ਨਾਰਦ ਮੁਨੀ ਨੇ ਆਸ਼ਰਮ 'ਤੇ ਰੱਖ ਕੇ ਉਸਦੀ ਪ੍ਰਤਪਾਲਾ ਕੀਤੀ, ਕਥਾ ਵਾਰਤਾ ਸੁਣਦੀ ਰਹੀ, ਪਰਮੇਸ਼ਰ ਦਾ ਭਜਨ ਕਰਦੀ ਰਹੀ। ਇਸਦਾ ਨਤੀਜਾ ਇਹ ਹੋਇਆ, ਰਾਕਸ਼ ਪੁੱਤਰ ਸੀ ਹਾਲਾਂਕਿ, ਲੇਕਿਨ ਇਹ ਭਗਤ ਹੋਇਆ, ਪਰਮ ਭਗਤ ਹੋਇਆ। ਸਵਯੋਂ ਫਿਰ ਜੇਕਰ ਦਾਤਾ ਬਣਾਉਣਾ ਹੈ, ਉਸ ਸਮੇਂ ਦਾਨ ਕਰੇ ਬਹੁਤ ਸਾਰਾ, ਦਾਤਿਆਂ ਦੇ ਇਤਿਹਾਸ ਪ੍ਰਸੰਗ ਪੜ੍ਹੇ ਜਾਂ ਸੁਣੇ, ਉਹਨਾਂ ਦੀਆਂ ਫੋਟੋਆਂ ਦੇਖੇ। ਜੇ ਸੂਰਮਾ ਬਣਾਉਣਾ ਹੈ, ਚੰਗੇ ਚੰਗੀਆਂ ਅੱਛੀਆਂ ਖੁਰਾਕਾਂ ਖਾਣ, ਸੂਰਮਿਆਂ ਦੇ ਇਤਿਹਾਸ ਪੜ੍ਹੇ ਸੁਣੇ, ਅਤੇ ਉਹਨਾਂ ਦੀਆਂ ਫੋਟੋਆਂ ਦੇਖੇ। ਇਹਨਾਂ ਗੱਲਾਂ ਦਾ ਅਸਰ ਬੱਚੇ 'ਤੇ ਹੂ ਹੂ ਪਿਆ ਕਰਦਾ ਹੈ। ਸੋ ਗੁਰਬਾਣੀ ਦੱਸਦੀ ਹੈ, ਜੈ ਕੁਲ ਪੂਤਨ ਗਿਆਨ ਵਿਚਾਰੀ, ਵਿਧਵਾ ਕਸਨਾ ਭਈ ਮਹਿਤਾਰੀ, ਜੈ ਨਰ ਰਾਮ ਭਗਤਨੀ ਸਾਧੀ, ਜਨਮਤ ਕਸਨਾ ਮੋਇਓ ਅਪਰਾਧੀ। ਬਾਣੀ ਮਾਤਾ ਦੀ ਨਿਆਈ ਹੈ, ਮਾਤਾ ਆਪਣੇ ਬੱਚੇ ਦੇ ਨੁਕਸ ਦੂਰ ਕਰਨ ਵਾਸਤੇ ਕਈ ਦਫ਼ਾ ਪਿਆਰ ਨਾਲ ਸਮਝਾਉਂਦੀ ਹੈ, ਕਈ ਦਫ਼ਾ ਤਾੜ ਕੇ ਸਮਝਾਉਂਦੀ ਹੈ, ਇੱਥੇ ਗੁਰਬਾਣੀ ਮਾਤਾ ਦੀ ਨਿਆਈ ਆਪਣੇ ਸਿੱਖ ਬੱਚਿਆਂ ਨੂੰ ਸਮਝਾਉਂਦੀ ਹੈ, ਜੇ ਕੁਲ ਪੂਤਨ ਗਿਆਨ ਵਿਚਾਰੀ ਵਿਧਵਾ ਕਸਨ ਭਈ ਮੈਂ ਸਾਰੀ। ਜਿਸ ਕੁਲ ਦੇ ਵਿੱਚ ਕੋਈ ਗਿਆਨ ਵਿਚਾਰ ਵਾਲਾ, ਭਗਤੀ ਗਿਆਨ ਵਿਰਾਗ ਵਾਲਾ ਪੁੱਤਰ ਨਹੀਂ ਪੈਦਾ ਹੋਇਆ, ਇਹੋ ਜਿਹੀ ਮਾਤਾ ਵਿਧਵਾ ਕਿਉਂ ਨਾ ਹੋਵੇ। ਅੱਗੇ ਦੱਸਦੇ ਜਿਹਨਾਂ ਰਾਮ ਭਗਤ ਨੇ ਸਾਧੀ ਜਨਮਤ ਕਸਨਾ ਮੈਂ ਅਪਰਾਧੀ, ਜਿਸ ਪੁਰਸ਼ ਨੇ ਵਹਿਰ ਦੀ ਭਗਤੀ ਨਹੀਂ ਕੀਤੀ ਇਹ ਅਜੇ ਅਪਰਾਧੀ ਪੁਰਸ਼ ਜਾਂਦਾ ਹੀ ਕਿਉਂ ਨਾ ਮਰ ਗਿਆ, ਇਉਂ ਬਾਣੀ ਦੱਸਦੀ। ਅਤਿਆ ਉਹ ਮਾਤਾਵਾਂ ਤਾਂ ਤਾਂ ਯੋਗ ਹਨ ਜਿੰਦ ਬੱਚੇ ਵਾਹਿਗੁਰੂ ਦੀ ਭਗਤੀ ਕਰਦੇ।
ਤਨ ਤਨ ਨੇ ਜਣੇਂਦੀਆਂ
ਦੇ ਵਿੱਚ ਫਰਕ ਹੋਇਆ ਕਰਦਾ। ਉਹਨਾਂ ਦੇ ਆਸਣ ਨੂੰ ਮਸੱਲਾ ਕਹਿੰਦੇ, ਸਾਡੇ ਆਸਣ ਕਹਿੰਦੇ। ਜਿਸ ਕੱਪੜੇ 'ਤੇ ਬੈਠ ਕੇ ਭਜਨ ਕਰੀਦਾ ਉਸਨੂੰ ਆਸਣ ਕਿਹਾ ਜਾਂਦਾ, ਉਹ ਮਸੱਲਾ ਕਹਿ ਦਿੰਦੇ। ਸਵੇਂ ਇਸੀ ਤਰ੍ਹਾਂ ਕਹਿਣ ਲੱਗੀ ਹੈ, ਤਸਬੀਹ ਲੈ, ਆਸਣ 'ਤੇ ਬੈਠ ਕੇ ਰੱਬ ਦੇ ਨਾਂ ਦੀ ਮਾਲਾ ਫੇਰ। ਇਹ ਸੁਣ ਕੇ ਫਰੀਦ ਕਹਿਣ ਲੱਗਾ, ਮਾਤਾ ਜੇ ਮੈਂ ਰੱਬ ਦੇ ਨਾਂ ਦੀ ਮਾਲਾ ਫੇਰਾਂ ਰੱਬ ਮੈਨੂੰ ਕੀ ਦੇਵੇਗਾ? ਬੱਚੇ ਨਿਆਣੇ ਹੁੰਦੇ ਹਨ, ਕਿਸੇ ਨਾ ਕਿਸੇ ਲਾਲਚ ਨੂੰ ਕੰਮ ਕਰਿਆ ਕਰਦੇ। ਇਹ ਬਚਨ ਸੁਣ ਕੇ ਮਾਤਾ ਕਹਿਣ ਲੱਗੀ, ਬੇਟਾ ਰੱਬ ਤੈਨੂੰ ਗੁੜ ਦਿਆ ਕਰੇਗਾ। ਆਸਣ ਦੇ ਹੇਠਾਂ ਗੁੜ ਦੀ ਰੋੜੀ ਰੱਖ ਦਿੱਤੀ ਅਤੇ ਲੈ ਮਾਲਾ ਫੇਰ। ਜਦੋਂ ਮਾਲਾ ਫੇਰ ਕੇ ਹਟਿਆ, ਆਸਣ ਉਠਾ, ਆਸਣ ਚੱਕਿਆ, ਹੇਠਾਂ ਗੁੜ ਦੀ ਰੋੜੀ ਲੱਭ ਗਈ। ਬਹੁਤ ਖੁਸ਼ ਹੋਇਆ, ਕਹਿਣ ਲੱਗੇ ਤੈਨੂੰ ਰੱਬ ਨੇ ਗੁੜ ਦਿੱਤਾ। ਇਸ ਤਰੀਕੇ ਸਿਰ ਉਸ ਤੋਂ ਰੋਜ਼ ਮਾਲਾ ਪਵਾਉਂਦੀ ਗਈ। ਜਿਹੜਾ ਕੰਮ ਕੋਈ ਰੋਜ਼ ਕਰਦਾ ਰਹਿੰਦਾ ਹੈ ਉਹਦਾ ਸੁਭਾਅ ਬਣ ਜਾਂਦਾ। ਜੋ ਕੁਝ ਦੁਨੀਆਂ ਦੇ ਵਿੱਚ ਜਿਸ ਪੁਰਸ਼ ਨੂੰ ਜਿਹੇ ਜਿਹੇ ਸੁਭਾਅ ਦੇਖਣ ਵਿੱਚ ਆਉਂਦੇ ਹਨ ਉਹਦੇ ਕਰਤੱਵ ਕਰਕੇ ਹੀ ਨਜ਼ਰ ਆਉਂਦੇ। ਜਿਸ ਕੰਮ ਨੂੰ ਰੋਜ਼ ਕਰਦਾ ਰਹੇ ਉਹ ਆਦਤ ਬਣ ਜਾਂਦੀ। ਕਈਆਂ ਲੋਕਾਂ ਨੂੰ ਸ਼ਰਾਬਾਂ ਪੀਣ ਦੀਆਂ ਆਦਤਾਂ ਪੈ ਜਾਂਦੀਆਂ। ਜੰਮਦਾ ਹੀ ਥੋੜ੍ਹੇ ਸ਼ਰਾਬ ਪੀਂਦਾ ਸੀ ਕੋਈ, ਸੁਸਾਇਟੀ ਤੋਂ ਸਿੱਖੀਆਂ ਗੱਲਾਂ। ਇਹੀ ਆਦਤ ਪੱਕ ਜਾਂਦੀ ਹੈ, ਅਨੇਕਾਂ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ, ਧਨ ਦਾ ਸੱਤਿਆਨਾਸ਼ ਕਰਦੇ ਹਨ, ਕਿਸੇ ਤਾਪ ਨੂੰ ਖੇਹ ਵਿੱਚ ਮਿਲਾ ਦਿੰਦੇ ਹਨ, ਬੁਰੇ ਦੁੱਖ ਤਕਲੀਫ ਉਠਾ ਕੇ ਇੱਥੇ ਵੀ ਦੁਖੀ ਅਗੰਤਰੀ ਵਿਗਾੜ ਲੈਂਦੇ। ਇਸੇ ਤਰ੍ਹਾਂ ਹੋਰ ਕਈ ਬੁਰੀਆਂ ਆਦਤਾਂ ਇਹ ਵੀ ਪਈਆਂ ਹੀ ਹਨ। ਜਿਹੜਾ ਕੰਮ ਰੋਜ਼ ਕਰਦਾ ਰਹੇ ਉਹ ਸੁਭਾਅ ਪੱਕ ਜਾਇਆ ਕਰਦਾ, ਉਹ ਛੱਡਣਾ ਬਹੁਤ ਔਖਾ ਹੋ ਜਾਂਦਾ। ਜਿਸ ਨੂੰ ਭਜਨ ਕਰਨ ਦਾ, ਸਵੇਰੇ ਉੱਠ ਕੇ ਇਸ਼ਨਾਨ ਕਰਨ ਦਾ, ਨਾਮ ਜਪਣ ਦਾ, ਬਾਣੀ ਪੜ੍ਹਨ ਦਾ, ਕੀਰਤਨ ਕਰਤਾ, ਸਤਸੰਗ ਦਾ ਸੁਭਾਅ ਪੈ ਜਾਏ, ਇਹ ਸੁਭਾਅ ਬਹੁਤ ਹੀ ਅੱਛਾ ਹੈ। ਇਹ ਇਹਦੇ ਦੋਨੋਂ ਲੋਕ ਸਵਾਰਦਾ ਹੈ। ਲੇਕਿਨ ਜਿਹੜੇ ਬੁਰੇ ਸੁਭਾਅ ਹਨ, ਜੁਆ ਖੇਲਣਾ, ਸ਼ਰਾਬ, ਠੱਗੀਆਂ, ਦੁਰਾਚਾ, ਇਹ ਜਿਹੜੇ ਸੁਭਾਅ ਇਹਦੇ ਦੋਨੋਂ ਲੋਕਾਂ ਨੂੰ ਵਿਗਾੜ ਦਿੰਦੇ। ਤਾਂ ਚੰਗੇ ਸੁਭਾਅ ਸਤਸੰਗ ਤੋਂ ਮਿਲਦੇ ਹਨ, ਬੁਰੇ ਸੁਭਾਅ ਪ੍ਰਸੰਗ ਤੋਂ ਮਿਲਿਆ ਕਰਦੇ। ਸੋ ਆਇਆ ਫਰੀਦ, ਰੋਜ਼ ਮਾਲਾ ਫੇਰਦਾ ਚਲਾ ਗਿਆ। ਉਸਨੂੰ ਆਸਣ ਦੇ ਹੇਠੋਂ ਗੁੜ ਦੀ ਰੋੜੀ ਲੱਭਦੀ ਚਲੀ, ਕਿਉਂਕਿ ਮਾਤਾ ਰੱਖ ਦਿੰਦੀ ਸੀ। ਕਾਫੀ ਦੇਰ ਹੁੰਦਾ ਰਿਹਾ, ਇੱਕ ਦਿਨ ਕਿਤੇ ਉਸਦੀ ਮਾਤਾ ਇੱਧਰੋਂ ਦੁਰਗਵਾਨੀਆਂ ਦੇ ਕਿਸੇ ਕੰਮ ਕਾਰ ਗਈ ਸੀ, ਅਤੇ ਪਿੱਛੋਂ ਵਕਤ ਹੋ ਗਿਆ ਫਰੀਦ ਦਾ ਮਾਲਾ ਫੇਰਨ। ਉਹਨੇ ਝੱਟ ਹੀ ਆਸਣ ਚੱਕ ਕੇ ਵਿਛਾ ਲਿਆ, ਮਾਲਾ ਟੰਗੀ ਪਈ ਸੀ ਉਹ ਵੀ ਚੱਕ ਲਈ, ਬੈਠ ਕੇ ਮਾਲਾ ਫੇਰਨ ਲੱਗ ਪਿਆ। ਉੱਧਰ ਖਿਆਲ ਆਇਆ ਉਸਦੀ ਮਾਤਾ ਦੇ ਚਿੱਤ ਵਿੱਚ ਵੀ, ਵਕਤ ਹੋ ਗਿਆ ਫਰੀਦ ਨੇ ਮਾਲਾ ਫੇਰਨੀ ਹੈ, ਅੱਜ ਗੁੜ ਨਹੀਂ ਉਸਨੂੰ ਲੱਭਣਾ। ਪਤਾ ਨਹੀਂ ਉਹਦੇ ਚਿੱਤ ਵਿੱਚ ਕੀ ਗੁਜ਼ਰੇ, ਇਹੋ ਜਿਹਾ ਫਿਕਰ ਕਰਦੀ ਹੈ। ਪਰ ਇੱਧਰ ਜਿਸ ਵਕਤ ਫਰੀਦ ਮਾਲਾ ਫੇਰ ਕੇ ਉੱਠਦਾ ਹੈ, ਆਸਣ ਉਠਾਉਂਦਾ ਹੈ, ਅੱਗੇ ਇੱਕ ਰੋੜੀ ਮਿਲਦੀ, ਅੱਜ ਰੋੜੀਆਂ ਹੀ ਰੋੜੀ, ਬਹੁਤ ਖੁਸ਼ ਹੋਇਆ ਵੀ ਅੱਜ ਮੇਰੀ ਤਰਫ਼ ਪਤਾ ਨਹੀਂ ਕਿਤਨਾ ਮਿਹਰਬਾਨ। ਮਾਤਾ ਆ ਕੇ ਪੁੱਛਦੀ, ਬੇਟਾ ਮਾਲਾ ਫੇਰੀ? ਅਤੇ ਨਾ, ਹਾਂ ਰੱਬ ਨੇ ਗੁੜ ਦਿੱਤਾ। ਕਹਿੰਦਾ, ਮਾਤਾ ਅੱਜ ਤਾਂ ਇੰਨਾ ਗੁੜ ਦਿੱਤਾ, ਪਤਾ ਨਹੀਂ ਕਿੰਨਾ ਮੇਰੇ 'ਤੇ ਖੁਸ਼ ਹੈ। ਉਸਨੇ ਜਾਣਿਆ ਵੀ ਭਜਨ ਦੇ ਵਿੱਚ ਸਿੱਧੀ ਹੋ ਗਈ। ਜਿਸ ਸ਼ਬਦ ਦਾ ਰੋਜ਼ ਕੋਈ ਅਭਿਆਸ ਕਰਦਾ ਰਹੇ ਤਾਂ ਉਸਦੇ ਵਿੱਚ ਸਿੱਧੀ ਹੋ ਜਾਏ, ਉਹਦੇ ਵਿੱਚ ਬਰਕਤ ਪੈਦਾ ਹੋ ਜਾਇਆ ਕਰਦੀ। ਸਯੂੰ ਕਰਕੇ ਇਹਦਾ ਭਜਨ ਸਿੱਧ ਹੋ ਗਿਆ। ਇੱਕ ਦਿਨ ਪਰਖਣ ਦੇ ਵਾਸਤੇ ਮਾਤਾ ਕਹਿਣ ਲੱਗੀ, ਬੇਟਾ ਫਰੀਦ, ਮਾਲਾ ਫਿਰ ਕੇ ਤੂੰ ਰੱਬ ਦੇ ਅੱਗੇ ਪ੍ਰਾਰਥਨਾ ਕਰ ਵੀ ਸਾਡਾ ਰਾਸ਼ਨ ਮੁੱਕੇ, ਸਾਨੂੰ ਦੋ ਚੌਂ ਦਿਨ ਦਾ ਰਾਸ਼ਨ ਮਿਲ ਜਾਵੇ। ਉਹ ਕਹਿੰਦੇ ਸਤਿ ਵਚਨ। ਫਰੀਦ ਨੇ ਅੱਛੀ ਤਰ੍ਹਾਂ ਮਾਲਾ ਫੇਰੀ, ਪ੍ਰੇਮ ਦੇ ਨਾਲ ਅਰਦਾਸ ਕੀਤੀ, ਐਸੀ ਖੇਡ ਵਰਤੀ, ਰਾਸ਼ਨ ਦੇ ਗੱਡਿਆਂ ਦੇ ਗੱਡੇ ਆ, ਇਤਨਾ ਰਾਸ਼ਨ ਆ ਗਿਆ, ਘਰ ਰੱਖਣ ਵਾਸਤੇ ਵੀ ਥਾਂ ਨਹੀਂ। ਮਾਤਾ ਕਹਿਣਗੇ, ਫਰੀਦਾ ਮੈਂ ਤਾਂ ਕਿਹਾ ਸੀ ਦੋ ਚੌਂ ਦਿਨ ਦਾ ਰਾਸ਼ਨ ਚਾਹੀਦਾ। ਕਹਿਣਗੇ, ਮਾਤਾ ਮੈਂ ਤਾਂ ਇਹੀ ਅਰਦਾਸ ਕੀਤੀ ਸੀ, ਪਰ ਪਤਾ ਹੋਣਾ ਚਾਹੀਦਾ ਜਿੱਡਾ ਵੱਡਾ ਰੱਬ ਆ, ਓਡੇ ਓਡੇ ਰਾਸ਼ਨ ਆਪਣੇ ਹਿਸਾਬ 'ਤੇ ਦਿੱਤਾ ਉਸਨੇ। ਇਉਂ ਕਰਕੇ ਇਹਨਾਂ ਨੇ ਫਰੀਦ ਦੀ, ਇਉਂ ਉਸਦੀ ਮਾਤਾ ਨੇ ਉਸਨੂੰ ਲਗਨ ਲਗਾਈ, ਸ਼ੌਕ ਲਗਾਇਆ। ਸੋ ਸ਼ੌਕ ਵੱਧਦਾ ਚਲਾ ਗਿਆ, ਥੋੜ੍ਹਾ ਜਿਹਾ ਵੱਡਾ ਹੋਇਆ, ਤਕੜਾ ਹੋ ਗਿਆ। ਮਾਤਾ ਕਹਿੰਦੀ, ਬੇਟਾ ਤਪ ਕਰ। ਫਰੀਦ ਤਕੜਾ ਨਰਵਾ ਸੀ, ਜ਼ਬਰਦਸਤ ਸਰੀਰ ਸੀ, ਤਪ ਕਰਦੇ ਲੋ ਸਮੇਂ ਦੇ ਲੋਕ ਤਪ ਕਰਦੇ। ਤਪ ਕਰਨ ਵਾਸਤੇ ਚਲਾ ਜਾਂਦਾ ਹੈ, ਉੱਥੇ ਜਾ ਕੇ 12 ਸਾਲ ਲਗਾਏ ਜੰਗਲਾਂ ਦੀਆਂ ਮਨ ਵਿੱਚ ਰਹਿ ਕੇ। ਸੋ ਵਾਪਸ ਆਇਆ, ਆ ਕੇ ਪੁੱਛਣ ਲੱਗੀ ਮਾਤਾ, ਬੇਟਾ ਫਰੀਦ ਕਿਵੇਂ ਤਪ ਕਰਦਾ ਰਿਹਾ? ਕਹਿੰਦਾ, ਜਿੰਨਾ ਕੁ ਮੇਰੇ ਤੋਂ ਹੋਇਆ, ਬਥੇਰੀਆਂ ਗਰਮੀਆਂ ਸਰਦੀਆਂ ਚੱਲੀਆਂ, ਫਿਰ ਖਾਂਦਾ ਕੀ ਹੁੰਦਾ ਸੀ? ਰੋਈਆਂ ਦੇ ਵਿੱਚ ਖਾਣ ਨੂੰ ਕਿਸੇ ਦਰੱਖਤਾਂ ਦੇ ਪੱਤੇ ਛੂਤ ਕੇ ਖਾ ਲੈਂਦਾ। ਕਹਿੰਦੇ, ਆ ਤੇਰਾ ਇਸ਼ਨਾਨ ਕਰਵਾ ਦਿਆਂ ਕੇਸੀ। ਕੇਸੀ ਇਸ਼ਨਾਨ ਕਰਵਾਇਆ, ਕੇਸੀ ਇਸ਼ਨਾਨ ਕਰਵਾ ਕੇ ਉਹਦੇ ਕੇਸ ਫਰੋਲਣ ਲੱਗੀ, ਜਾਣ ਕੇ ਕੇਸਾਂ ਨੂੰ ਖਿੱਚਦੀ ਹੈ, ਕੇਸ ਖਿੱਚਿਆ ਪੀੜ ਹੋਣੀ ਹੋਈ। ਫਰੀਦ ਦੁੱਖ ਮਹਿਸੂਸ ਕਰਦਾ ਹੈ, ਕਹਿਣ ਲਈ ਕੀ ਗੱਲ? ਕਹਿੰਦਾ, ਮਾਤਾ ਕੇਸ ਖਿੱਚਿਆ ਦੁੱਖ ਹੁੰਦਾ ਹੈ? ਕਹਿਣ ਲੱਗੀ, ਤੈਨੂੰ ਤੇਰੇ ਕੇਸ ਖਿੱਚਿਆ ਦੁੱਖ ਹੁੰਦਾ, ਦਰਖਤਾਂ ਦੇ ਪੱਤੇ ਛੂਤ ਕੇ ਖਾਂਦਾ ਸੀ, ਉਹਨਾਂ ਨੂੰ ਦੁੱਖ ਨਹੀਂ ਸੀ? ਜਾ ਕੇ ਤਪ ਕਰ, ਅਜੇ ਕੁਛ ਨਹੀਂ ਬਣਿਆ। ਫਿਰ ਫਰੀਦ ਨੂੰ ਭੇਜ ਦਿੱਤਾ, ਅਤੇ ਪੱਤੇ ਖਾਣੇ ਵੀ ਹਟ ਗਿਆ, ਕਾਠ ਦੀ ਰੋਟੀ ਬਣਾ ਲਈ, ਜਿੱਥੋਂ ਕੁਛ ਥੋੜ੍ਹਾ ਬਹੁਤ ਮਿਲ ਗਿਆ ਉਸੀ 'ਤੇ ਸੰਤੋਖ ਕਰਨਾ। ਉਸ ਮੌਕੇ 'ਤੇ ਹੀ ਇਹੋ ਜਿਹੇ ਸਲੋਕ ਫਰੀਦ ਦੇ ਮਿਲਦੇ ਹਨ। ਰੁਚੀ ਮੇਰੀ ਕਾੜਦੀ ਲਾਉਣ ਮੇਰੀ ਸੁੱਖ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ ਸੁੱਕੀ ਸੁੱਕੀ ਖਾ ਕੇ ਠੰਡਾ ਪਾਣੀ ਪੀ ਤੇ ਪਰਾਈ ਚੋਪੜੀ ਨਾ ਤਰਸਾਈ ਜੀ ਰੋਟੀ ਕਾਟਦੀ ਹੈ ਲਾਉਣ ਕੀ ਸਬਜ਼ੀ ਭਾਜੀ ਪਾਲ ਨਾਲ ਨੂੰ ਇਹ ਮੇਰੀ ਸੰਤੋਖ ਵੱਲ ਇਸ਼ਾਰਾ ਹੈ ਜੋ ਕੁਛ ਮਿਲ ਗਿਆ ਕਹਾਂਗਾ ਉਸਦੇ ਸੰਤੋਖ ਕਰਨਾ ਚਾਹੀਦਾ ਪੁਰਸ਼ ਨੂੰ ਦੂਸਰਿਆਂ ਵੱਲ ਦੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ ਸਵਯੋ ਇਹੋ ਜਿਹੇ ਸਲੋਕ ਉਸ ਵਕਤ ਦੇ ਮਿਲਦੇ ਹਨ ਇਹੋ ਜਿਹੀ ਦਿਸ਼ਾ ਦੇ ਵਿੱਚ ਸਰੀਰ ਸਾਧਨ ਕਾਲ ਦੇ ਵਿੱਚ ਸਤਪੁਰਸ਼ਾਂ ਦੇ ਸਰੀਰ ਸੁੱਖੇ ਕੰਡੇ ਵੱਸ ਹੋਇਆ ਕਰਦੇ ਸਾਰੇ ਸਰੀਰ ਰਾਤ ਖੜ ਕੇ ਤਪ ਕਰਦਾ ਸੀ ਕਿਤੇ ਟਹਿਲ ਕੇ ਚੱਕਰ ਰੱਖ ਲੈਣਾ ਇੰਨੇ ਚੱਕਰ 'ਚ ਫਿਰ ਫਿਰ ਕੇ ਫਿਰ ਭਜਨ ਤਪ ਕਰਨਾ ਹਾਂ ਖੜ ਕੇ ਸਾਈ ਸਾਈ ਰਾਤ ਤਪ ਕਰਦਾ ਸਰੀਰ ਸੁੱਕੀ ਲੱਕੜ ਵਰਗਾ ਹੋ ਚੁੱਕਾ ਸੀ ਸਰੀਰ ਦਾ ਰੰਗ ਕਾਲਾ ਹੋ ਗਿਆ ਸੀ ਜੰਗਲ ਬੀਆਬਾਨ ਵਿੱਚ ਖੜਾ ਹੈ ਇੱਕ ਲੁਹਾਰ ਮੋਢੇ 'ਤੇ ਕੁਹਾੜਾ ਸਿਰ 'ਤੇ ਪਾਣੀ ਦਾ ਕੜਾ ਕੋਈ ਸੁੱਕੀ ਲੱਕੜ ਢੂੰਡਦਾ ਫਿਰਦਾ ਹੈ ਕਾਹਦੇ ਵਾਸਤੇ ਕੋਇਲੇ ਬਣਾਉਣ ਵਾਸਤੇ ਸਰੀਰ ਨੂੰ ਖੜੇ ਨੂੰ ਦੇਖ ਕੇ ਸੋਚਿਆ ਵੀ ਇਹ ਸ਼ਾਇਦ ਸੁੱਕੀ ਲੱਕੜ ਆਉਣੀ ਦੇਖ ਲਈ ਪਹਿਲੇ ਕੁਹਾੜੇ ਦਾ ਪਿਛਲਾ ਪਾਸਾ ਪੀਣ ਮਾਰ ਕੇ ਪਰਕ ਲਈ ਸੁੱਕੀ ਗਿੱਲੀ ਉਹਦੀ ਆਵਾਜ਼ ਦੱਸ ਦਿੰਦੀ ਹੈ ਤਾਂ ਪਿਛਲਾ ਪਾਸਾ ਮਾਰ ਕੇ ਦੇਖਣ ਲੱਗਾ ਅੱਗੋਂ ਫਰੀਦ ਸੀ ਉਸ ਮੌਕੇ ਉਸ ਪ੍ਰਥਾ ਹੈ ਫਰੀਦ ਨੇ ਸਲੋਕ ਉਚਾਰਨ ਕੀਤਾ ਸਿਰ ਖੜਾ ਅਣ ਕੇ ਸਰ ਲੋਹਾ ਹਾਂ ਲੋੜੀ ਆਪਣਾ ਤੂੰ ਲੋੜੇ ਅੰਗਿਆ ਸਿਰ 'ਤੇ ਪਾਣੀ ਦਾ ਖੜਾ ਮੋਢੇ 'ਤੇ ਕੁਹਾੜਾ ਉਹਨੂੰ ਕਹਿੰਦੇ ਮੈਂ ਇਹ ਸਰੀਰ ਤੋਂ ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦਾ ਤੂੰ ਇਸਦੇ ਕੋਇਲੇ ਬਣਾਉਣਾ ਚਾਹੁੰਦਾ ਇਤਿਹਾਸ ਇਹੋ ਜਿਹੀ ਦਿਸ਼ਾ ਸੋਇਆਂ ਨੇ ਕਾਫ਼ੀ ਦੇਰ ਤੱਕ ਇਉਂ ਤਪੱਸਿਆ ਕੀਤੀ ਫਿਰ ਮਾਤਾ ਨੂੰ ਮਿਲਣ ਵਾਸਤੇ ਜਾਂਦਾ ਨਾਲੇ ਦੱਸਿਆ ਵਾਂ ਨਾਲੇ ਮਿਲਿਆ ਆ ਕੇ ਮਾਤਾ ਨੂੰ ਮਿਲਦਾ ਹੈ ਮਾਤਾ ਪੁੱਛਦੀ ਹੈ ਕਿਵੇਂ ਤਪੱਸਿਆ ਕੀਤੀ ਫਰੀਦਾ ਸਾਰੀ ਗੱਲ ਦੱਸੀ ਕਹਿੰਦੀ ਅਜੇ ਉਹ ਦਿੱਲੀ ਦੂਰ ਹੈ ਜਿੱਥੇ ਤੱਕ ਪਹੁੰਚਣਾ ਹੋਰ ਜਾ ਕੇ ਤਪ ਕਰਦੇ ਕਹਿਣਾ ਕੁਛ ਦੱਸੋ ਕੋਈ ਸ਼ਿਕਸ਼ਾ ਵੀ ਮੈਨੂੰ ਮਿਲਣੀ ਚਾਹੀਦੀ ਇਸ ਕਰਕੇ ਮੈਂ ਉਸ 'ਤੇ ਅਮਲ ਕਰਾਂ ਕਹਿੰਦੀ ਚਾਰ ਗੱਲਾਂ ਯਾਦ ਰੱਖੇ ਜਿਸਨੇ ਸਭ ਨੂੰ ਮਿਲਣ ਵਾਸਤੇ ਭਜਨ ਕਰਨਾ ਹੈ ਉਹਨੂੰ ਚਾਰ ਗੱਲਾਂ ਬਹੁਤ ਮਦਦ ਦਿੰਦੀਆਂ ਥੋੜ੍ਹਾ ਖਾਣਾ ਥੋੜ੍ਹਾ ਸੋਣਾ ਥੋੜ੍ਹਾ ਬੋਲਣਾ ਜਿੰਨਾ ਇਕਾਂਤ ਕਰ ਸਕੇ ਉਹਨਾਂ ਇਕਾਂਤ ਨਿਵਾਸ ਕਰੇ ਚਾਰ ਗੱਲਾਂ ਇਸ ਦੀ ਬਿਰਤੀ ਨੂੰ ਹੀ ਸ਼ੁੱਧ ਕਰਦੀਆਂ ਹਨ ਬਹੁਤਾ ਖਾਣਾ ਬਹੁਤਾ ਬੋਲਣਾ ਬਹੁਤਾ ਹੱਸੇ ਖੇਡੇ ਇਕੱਠਾਂ ਉੱਠਾਂ ਵਿੱਚ ਰਹਿਣਾ ਅਤੇ ਇਹੀਆਂ ਗੱਲਾਂ ਜਿਹੜੀਆਂ ਮਨ ਨੂੰ ਖਿਡਾਉਂਦੀਆਂ ਮੈਲਾ ਕਰਦੀਆਂ ਅਤੇ ਮਨ ਨੂੰ ਸ਼ੁੱਧ ਕਰਨ ਵਾਸਤੇ ਥੋੜ੍ਹਾ ਖਾਣਾ ਥੋੜ੍ਹਾ ਸੋਣਾ ਥੋੜ੍ਹਾ ਬੋਲਣਾ ਇਕਾਂਤ ਸੇਵਨ ਕਰਨਾ यूं भजन करना ये मन शुद्ध करने मददगार है। खैर इसी तरह शरीर फिर आ जाता है, फिर इसी तरह बड़ी कठिन तपस्या आरंभी। यही जी हालत के शरीर मुर्दे की न्याई हो जाता है, सुख के हड्डियों का ढांचा बन जाता है। मुर्दा जान के इसन कां उसदियाँ तलियां ते आके ठूंगा मारन लग पैंदे। उस मौके दे श्लोक फरीद इहो जे मिलदे हैं। पिंजर से तलियां ठूंगे काग, अजय रब न बोड़ो देख बंदे दे भाग। बेपीरा पुरश जड़ा होंगे, नगुरा पुरश जड़ा होंगे, वो हड़ता करता है शौक विच आके, पर सही रस्ता ना मिलन करके रब की प्राप्ति महाल ही नहीं बल्कि नामुमकिन होंगी। किसी थान पहुंचना हो अगर सही सही रस्ता मिल जाए आसानी नाल बिना खेचल ते पहुंच जाईदा है। अगर रस्ता ही ना पता होवे पता नहीं अनेक पगडंडियां जंगलों के भटकता फिरता है। इसी तरह ही दसिया है जेकर मिलना है रब नूं तां मिलियां नूं मिल जाए, उन्हां नूं मिलन दा रस्ता सही सही ठीक ठीक आउंदा है। उन्हां द्वारा ही रब दा मिलाप सौखा ते आसान हुंदा है, पर पहले पहल जिन्नी देर तक ये अवस्था ना होवे और शौक होवे लगन होवे बड़िया खेचलां कई करते देखे गए। सो इहो जी हालत फरीद दी होगी, लगन सी लेकिन रस्ता अजे हथ नहीं सी आया रब दे मिलण दा, क्योंकि अजे नगुरा सी बेपीरा सी बेमुर्शदा सी। सो उस मौके कान पैरां ते ठूंगा मारदा कां अखां वल आउंदा है, ਉਸਨੂੰ ਸੰਬੋਧਨ ਕਰਕੇ ਕਹਿੰਦਾ ਤਨ ਸੁੱਕਾ ਪਿੰਜਰ ਥਿਆ ਤਲੀਆਂ ਠੁੰਨੇ ਕਾਗ ਅਜੇ ਸ਼ਰਬ ਨਾ ਬੋੜਿਓ ਦੇਖ ਬੰਦੇ ਦੇ ਭਾਗ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋ ਨੈਣ ਮਤ ਛੋ ਫਿਰ ਦੇਖਣ ਕੀ ਆਸ ਕਾਗਾ ਚੁੰਡ ਨਾ ਪਿੰਜਰਾ ਵਸੇ ਤਾਂ ਉੱਡਰ ਜਾਏ ਜਿਸ ਪਿੰਜਰੇ ਮੇਰਾ ਸ਼ੌ ਵਸੇ ਮਾਸ ਨਾ ਸਿੱਧੂ ਖਾਏ ਕਾਨੂੰ ਸੰਬੋਧਨ ਕਰਕੇ ਇਉਂ ਕਹਿੰਦੇ ਵਾਸਤੇ ਯਤਨ ਕਰਦੇ ਚਲੇ ਆਏ ਹਨ। ਇੱਕ ਦਫ਼ਾ ਜਗਿਆਸੂ ਉਹ ਵੀ ਜਿਵੇਂ ਆਮ ਪਿੰਡਾਂ ਦੇ ਵਿੱਚ ਮਨੇਰੇ ਉੱਪਰ ਕਾਂ ਆ ਬੈਠੇ ਲੜਕੀਆਂ ਨੂੰ ਉਡਾਉਂਦੀਆਂ ਹਨ, ਕਾਵਾਂ ਉੱਡ ਜਾ ਜੇਕਰ ਮੇਰਾ ਭਰਾ ਆਉਂਦਾ, ਕਾਵਾਂ ਉੱਡ ਜਾ ਜੇਕਰ ਮੇਰਾ ਪਿਤਾ ਆਉਂਦਾ, ਇਸੇ ਤਰ੍ਹਾਂ ਪ੍ਰਭੂ ਦੇ ਪ੍ਰੇਮ ਵਿੱਚ ਗਟਬੋਰੇ ਹੋਏ ਹੋਏ ਉਹ ਵੀ ਕਈ ਦਫ਼ਾ ਇਹੋ ਜਿਹੇ ਸ਼ਬਦੀਆਂ ਉਚਾਰਨ ਕਰਦੇ ਹਨ।
ਤੇਰਾ ਮਿਲ ਜਾਵੇ ਰਾਮ ਪਿਆਰਾ ਉੱਡ ਜਾ ਕਾਲੇ Thank you.
दर्शन की आशा उदो न कागा कारे वेग मिलीजे अपने राम प्यारे। यूं प्रभु दे प्यार विच कामां नूं उड़ा के कहिंदे हन कामां उड़ जा जेकर मैनू मेरा वाहिगुरू मिल। प्रेम दियां दिशावां प्रेम दे वलवले ओह पुरश ही जाणदे जिन्हां नाल इन्हां वापरियां होण जां जिन्हां नाल वापरदियां लागी होए सो जाने पीर राम भगत अणियाले तीर इस लागी पीर परम की सो जाने जरिए सुन लगी वही जानदा है। इं कई दफा उन्होंने पुछते हैं महापुरखों को पुछते हैं भी तुसी दसो जेकर तुसी रब देखे किहो जिहा उहदी की निशानी है उहदे की चिन्ह हन। इं कई दफा इहो जिहा पुछते हैं
को सुहागण सो जिन्हां ने मेरा देखिया है
Thank you. ਪ੍ਰਭੂ ਦਾ ਮਿਲਾਪ ਹੋਇਆ ਹੋਇਆ, ਪ੍ਰਭੂ ਦੀਆਂ ਨਿਸ਼ਾਨੀਆਂ ਸੋਚਦਿਆਂ ਸੁਣੋ ਸੁਣਦੇ ਸੁਣਦੇ ਸਰੋ ਕਹੀਓ ਫਿਰ ਕਹੀਓ, ਵਿਸ਼ਮ ਭਈ ਮੈਂ ਬਹੁਤ ਸੁਣਤੇ ਤੁਸੀਂ ਕਹੋ ਸੁਹਾਗਣ ਸਹੀ, ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਨਹੀਂ, ਕੋਈ ਤਾਂ ਕਹਿੰਦਾ ਰੱਬ ਅੰਦਰ ਹੀ ਵਸਦਾ ਹੈ, ਕੋਈ ਕਹਿੰਦਾ ਬਾਹਰ ਦੂਰ ਦਰੇਡੇ ਵਸਦਾ, ਤੁਸੀਂ ਕਿਉਂਕਿ ਉਸਨੂੰ ਦੇਖਿਆ ਹੈ ਇਸ ਕਰਕੇ ਦੱਸੋ ਕਿਹਾ ਜਾਏ ਕਿੱਥੇ ਵਸਦਾ। ਇਤਿਹਾਸ ਪ੍ਰਭੂ ਦੇ ਪਿਆਰ ਵਿੱਚ ਆ ਕੇ ਅੱਖਾਂ ਛਲਕਦੀਆਂ ਹਨ, ਕੰਡ ਗਦਗਦ ਹੁੰਦਾ ਹੈ, ਰੋਮਾਂਚ ਹੁੰਦਾ ਹੈ, ਇਉਂ ਇਹੀ ਜਿਹੀ ਲਹਿਰ ਵਿੱਚ ਪ੍ਰਭੂ ਦੇ ਪਿਆਰਿਆਂ ਅੱਗੇ ਪ੍ਰਾਰਥਨਾ ਕਰਦੇ ਹਜੇ ਕੁਛ ਜਗਿਆਸੂ ਦੇਖਦੇ ਕਰੋ। ਤਾਂ ਤੇ ਇੱਧਰ ਫਰੀਦ ਦੀ ਹਾਲਤ, ਕਾਂ ਨੂੰ ਕਹਿੰਦਾ ਹੈ ਮੈਂ ਇਹਨਾਂ ਅੱਖਾਂ ਰੱਬ ਦਾ ਦੀਦਾਰ ਕਰਨਾ, ਐ ਨਹੀਂ ਉਹਨੂੰ ਪਤਾ ਵੀ ਰੱਬ ਨੂੰ ਦੇਖਣ ਵਾਲੀਆਂ ਅੱਖਾਂ ਤਾਂ ਹੋਰ ਹੁੰਦੀਆਂ, ਅਜੇ ਇਸ ਗੱਲ ਦੀ ਸਮਝ ਨਹੀਂ ਸੇਖਰੀਆਂ ਦੀਆਂ ਜਿਹਨਾਂ ਦਸੰਦੋਂ ਮਾਪਰੀ, ਉਹ ਦਿਵਦਿਸ਼ਟ ਹੈ, ਉਹ ਆਤਮ ਨੈਣ ਹਨ, ਉਹ ਬ੍ਰਹਮਦਿਸ਼ਟ ਹੈ, ਉਹ ਭਜਨ ਕਰਦੇ ਕਰਦੇ ਖੁੱਲ੍ਹਦੀ ਹੈ ਜਿਹਨਾਂ ਨਾਲ ਰੱਬ ਦਾ ਦੀਦਾਰ ਹੋਣਾ, ਪਰ ਪ੍ਰੇਮ ਦੀ ਲਹਿਰ ਵਿੱਚ ਅਜੇ ਪਤਾ ਨਹੀਂ, ਅਜੇ ਤਾਂ ਵਿਚਾਰਾ ਨਗੂਰਾ ਹੀ ਹੈ, ਬੇਪੀਰਾ ਹੀ ਹੈ, ਬੇਮੁਰਸ਼ਤਾ ਹੈ। ਸੋ ਉਹ ਕਾਂ ਨੂੰ ਇਉਂ ਕਰਕੇ ਕਹਿੰਦਾ ਹੈ ਪੰਸੁੱਕਾ ਪਿੰਜਰ ਥਿਆ ਗਲੀਆਂ ਠੂੰਗੇ ਕਾਗ, ਅਜੇ ਸਰਬਨ ਬੋੜਿਓ ਦੇਖ ਬੰਦੇ ਦੇ। ਇਹ ਜੀ ਹਾਲਤ ਹੋ ਗਈ ਹੈ ਸਰੀਰ ਦੀ, ਪਰ ਅਜੇ ਤੱਕ ਰੱਬ ਬੋੜਿਆ ਨਹੀਂ, ਉਹਨੇ ਆ ਕੇ ਦੀਦਾਰ ਨਹੀਂ ਦਿੱਤੇ। ਇਉਂ ਕਹਿੰਦਾ
ਪਿਆਰੇ ਜੀ ਅਜੇ ਬਿਨਾ ਰੱਬ ਬੋੜਿਆ,
ਸਾਸੂ ਹਰਿਕ ਨੂੰ ਅੰਦਰ ਹੀ ਹੈ, ਕਦੇ ਵੀ ਕਿਸੇ ਨੂੰ ਦੂਰ ਨਹੀਂ, ਘਰ ਹੀ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨ ਪਾਇਆ, ਕਿਉਂ ਕਸਤੂਰੀ ਮਿਰਗ ਨਾ ਜਾਣੇ ਧਰਮ ਦਾ ਭਰਮ ਫੈਲਾਇਆ। ਜਿਵੇਂ ਘਿਓ ਦੁੱਧ ਵਿੱਚ ਹੀ ਹੁੰਦਾ ਹੈ, ਪਰ ਦੀਨਾ ਨਹੀਂ। ਜਦੋਂ ਸਾਧਨ ਕੀਤੇ ਜਾਂਦੇ ਹਨ ਉਹਦੇ ਵਿੱਚੋਂ ਘਿਓ ਲੱਭ ਜਾਂਦਾ। ਇਸੇ ਤਰ੍ਹਾਂ ਹੀ ਵਾਹਿਗੁਰੂ ਹਰਿਕ ਦੇ ਅੰਦਰ ਜਦੋਂ ਉਸਨੂੰ ਪ੍ਰਭੂ ਪ੍ਰਾਪਤੀ ਦੇ ਵਾਸਤੇ ਸਹੀ ਸਹੀ ਉਪਾਅ ਕੀਤਾ ਜਾਵੇ ਅੰਦਰੋਂ ਹੀ ਲੱਭ ਜਾਣਾ ਹੈ। ਕਾਟ ਲੱਕੜੀ ਦੇ ਵਿੱਚ ਅੱਗ ਹੈ, ਬੀਂਦੀ ਨਹੀਂ, ਪਰ ਯਤਨ ਦੁਆਰਾ ਉਹ ਪੈਦਾ ਹੋ ਜਾਂਦੀ। ਇਸੀ ਤਰ੍ਹਾਂ ਹੀ ਸਗਲ ਕਾਸ਼ਟ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਉੱਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਕੀਆ। ਵਾਹਿਗੁਰੂ ਹਰਿਕ ਦੇ ਅੰਦਰ ਵਸਦਾ ਹੈ, ਉਸਦੀ ਪ੍ਰਾਪਤੀ ਵਾਸਤੇ ਉਪਾਅ ਕਰਨਾ ਪੈਂਦਾ ਹੈ, ਯਤਨ ਕਰਨੇ ਪੈਂਦੇ ਹਨ, ਸਾਧਨ ਕਰਨੇ ਪੈਂਦੇ ਹਨ। ਇਸ ਵਾਸਤੇ ਹੀ ਬੜੇ ਬੜੇ ਉਪਾਅ, ਬੜੇ ਬੜੇ ਸਾਧਨ ਸਤਪੁਰਸ਼ਾਂ ਨੇ ਪ੍ਰਭੂ ਪ੍ਰਾਪਤੀ ਵਾਸਤੇ ਕੀਤੇ। ਫਰੀਦ ਨੂੰ ਕਿਸੇ ਨੇ ਦੱਸਿਆ, ਫਰੀਦਾ ਇਉਂ ਨਹੀਂ ਰੱਬ ਦਾ ਮਿਲਾਪ ਹੋਣਾ, ਹੱਠ ਕਰ ਮਰੇ ਨਾ ਲੇਖੇ ਪਾ ਦੇ। ਹੱਠ ਕਰਕੇ ਦੇ ਐਦਾ ਸਹੀ ਸਹੀ ਰਸਤਾ ਪ੍ਰਭੂ ਪ੍ਰਾਪਤੀ ਦਾ ਨਾ ਮਿਲਿਆ ਹੋਵੇ, ਇਉਂ ਰੱਬ ਦਾ ਮਿਲਾਪ ਨਹੀਂ ਹੁੰਦਾ। ਠੀਕ ਰਸਤਾ ਮਿਲ ਜਾਏ ਉਹ ਖੇਚਲ ਵੀ ਫਿਰ ਸਫਲੀ ਹੋ ਜਾਂਦੀ ਹੈ। ਜੋ ਕਿਸੇ ਮਿਲੇ ਨੂੰ ਮਿਲ, ਕਿਸੇ ਆਰਪ ਲੋਕ ਨੂੰ ਮਿਲ, ਰੱਬ ਦੇ ਪਿਆਰੇ ਨੂੰ ਮਿਲ ਜਿਹਨੂੰ ਰੱਬ ਮਿਲਿਆ ਹੋਵੇ, ਫਿਰ ਫਰੀਦ ਇਸ ਢੋਂਡ ਵਿੱਚ ਲੱਗਿਆ। ਉਦੋਂ ਉਸਨੂੰ ਪਤਾ ਲੱਗੇ ਆਪਣੇ ਆਪ ਨੇ ਰੱਬ ਨੇ ਨਹੀਂ ਮਿਲਣਾ। ਬਾਜੇ ਦੀ ਅਜਮੇਰ ਆਰਪ ਲੋਕ ਰਹਿੰਦੇ ਨੇ, ਉੱਥੇ ਪਹੁੰਚੇ। ਉੱਥੇ ਪਹੁੰਚ ਕੇ ਆਪਣਾ ਸ਼ੌਕ ਜ਼ਾਹਰ ਕੀਤਾ ਪ੍ਰਭੂ ਪ੍ਰਾਪਤੀ ਦਾ, ਰੱਬ ਦੇ ਮਿਲਾਪ ਦਾ ਸ਼ੌਕ ਦੱਸਿਆ। ਉਹਨਾਂ ਕਿਹਾ ਹਾਂ ਮਿਲ ਸਕਦਾ। ਫਿਰ ਉੱਥੇ ਉਹਨਾਂ ਦਾ ਉਪਦੇਸ਼ ਹੋਇਆ, ਉਹਨਾਂ ਨੇ ਬਿਰਤੀ ਨੂੰ ਅੰਤਰਮੁਖ ਕਰਨ ਦਾ ਢੰਗ ਦੱਸਿਆ। ਪਹਿਲੇ ਦਿਨ ਹੀ ਉਹ ਸ਼ਾਂਤ ਨਸੀਬ ਹੋਈ ਜੋ 36 ਸਾਲ ਦੀ ਕਠਿਨ ਤਪੱਸਿਆ ਵਿੱਚ ਕਦੇ ਇੱਕ ਛਿਣ ਵੀ ਪ੍ਰਾਪਤ ਨਹੀਂ ਸੀ। ਕਦੇ ਦੱਸਿਆ ਹੈ ਮਹਾਂਪੁਰਖ ਦਾ ਸੰਗ ਜਿਹੜਾ ਹੈ, ਬੇਪੀਰੇ ਪੁਰਖ ਦੀ 100 ਸਾਲ ਦੀ ਰਿਆਸਤ ਦੇ ਨਾਲੋਂ ਇੱਕ ਘੜੀ ਦੀ ਸੰਗਤ ਮਹਾਂਪੁਰਖ ਦੀ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ। ਜਿਉਂ ਉੱਥੇ ਰਹਿ ਕੇ ਸਹੀ ਸਹੀ ਰਸਤਾ ਰੱਬ ਦੀ ਬੰਦਗੀ ਦਾ ਉਸਨੂੰ ਮਿਲ ਗਿਆ। ਸਾਸਿੰਗ ਦੁਨੀਆਂ ਦੇ ਵਿੱਚ ਸਾਰੇ ਕੰਮ ਫਾਰਮੂਲਿਆਂ ਦੁਆਰਾ ਹੁੰਦੇ, ਸਵਾਲ ਨਿਕਲਦੇ ਆ। ਅੱਜ ਕੱਲ੍ਹ ਵਿੱਦਿਆ ਦਾ ਜ਼ਮਾਨਾ, ਤਾਂ ਸਵਾਲ ਕੱਢੀਦੇ ਹਨ, ਐਵੇਂ ਨਹੀਂ ਨਿਕਲਦੇ ਫਾਰਮੂਲੇ ਤੋਂ। ਅਗਰ ਫਾਰਮੂਲਾ ਮਿਲ ਜਾਏ ਜੁਗਤੀ ਨਾਲ, ਸੌਖਾ ਹੀ ਸਵਾਲ ਹੱਲ ਹੋ ਜਾਂਦਾ ਹੈ। ਅਗਰ ਫਾਰਮੂਲਾ ਨਹੀਂ ਮਿਲਿਆ ਛੱਪੀ ਚੱਲੋ, ਹੱਲ ਹੀ ਨਹੀਂ ਹੁੰਦਾ। ਆਸਮਾਨ ਦੇ ਵਿੱਚ ਕਿਵੇਂ ਉੱਡਦੇ ਫਿਰਦੇ ਨੇ, ਇਹ ਵੀ ਕੋਈ ਯੁਗਤੀ ਹੈ। ਹੋਰ ਦੁਨੀਆਂ ਦੇ ਕੰਮ ਬਹੁਤ ਸਾਰੇ, ਅੱਜ ਕੱਲ੍ਹ ਮਸ਼ੀਨਰੀ ਦਾ ਜ਼ਮਾਨਾ ਹੈ, ਥਾਂ ਥਾਂ ਯੁਗਤੀਆਂ ਕਿਤਨੇ ਜ਼ਿਆਦਾ ਅਤੇ ਅੱਛੇ ਔਰ ਛੇਤੀ ਹੋਣ ਲੱਗੇ। ਇਸੀ ਤਰ੍ਹਾਂ ਹੀ ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ, ਯੁਗਤ ਸੰਨਿਆ ਕਲੰਨਿਆ ਕਬੰਨਿਆ ਪੈਨੰਨਿਆ ਵਿੱਚ ਹੋਵੇ, ਸਹੀ ਸਹੀ ਰਸਤਾ ਮਿਲ ਜਾਵੇ। ਗੁਰੂ ਬਾਬਾ ਨੇ ਸਾਨੂੰ ਇਹ ਕੁਛ ਦੱਸਿਆ। ਤਾਂ ਅੱਜ ਫਰੀਦ ਨੂੰ ਠੀਕ ਠੀਕ ਰਸਤਾ ਹੱਥ ਆ ਗਿਆ। ਪਹਿਲੇ ਦਿਨ ਹੀ ਉਹ ਸ਼ਾਂਤੀ ਨਸੀਬ ਹੋਈ ਜਿਹੜੀ 36 ਸਾਲ ਦੀ ਕਠਿਨ ਤਪੱਸਿਆ ਵਿੱਚ ਕਦੇ ਵੀ ਨਹੀਂ ਸੀ ਪ੍ਰਾਪਤ ਹੋਈ। ਹੁਣ ਸੇਵਾ ਕਰਨ ਲੱਗ ਪਿਆ ਉਹਨਾਂ ਮਹਾਂਪੁਰਖਾਂ ਦੀ। ਜਿੱਥੋਂ ਕੋਈ ਵਸਤੂ ਹਾਸਲ ਕਰਨੀ ਹੋਵੇ ਸੇਵਾ ਦੀ ਮਿਲਿਆ ਕਰਦੀ, ਪਰ ਉਹਦੀ ਪ੍ਰਸੰਨਤਾ ਨਾਲ ਹੀ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ। ਜੇ ਕੋਈ ਜਾਂਦਾ ਜਾਂਦਾ ਕਹੇ ਵੀ ਮੈਨੂੰ ਰੱਬ ਦਾ ਮਿਲਾਪ ਕਰ ਦਿਓ, ਐਡੀ ਜਲਦੀ ਕੋਈ ਨਹੀਂ ਕਰਾ ਨਾ ਹੋ ਹੀ ਸਕੇ। ਮਾਮੂਲੀ ਗੱਲਾਂ ਨਹੀਂ ਐਡੀ ਜਲਦੀ ਹੁੰਦੀਆਂ, ਇਹ ਤਾਂ ਬਹੁਤ ਵੱਡੀ, ਸਭ ਤੋਂ ਵੱਡੀ ਚੀਜ਼ ਤਾਂ ਇਹ। ਇਸ ਕਰਕੇ ਆਓ ਸੇਵਾ ਕਰਨ ਲੱਗ ਪਿਆ ਔਰ ਭਜਨ ਦੋਵੇਂ ਗੱਲਾਂ ਕਰਨ ਲੱਗ ਪਿਆ। ਸੇਵਾ ਜਿਹੜੀ ਹੈ ਮਨ ਨੂੰ ਸ਼ੁੱਧ ਕਰਦੀ ਹੈ, ਔਰ ਭਜਨ ਜਿਹੜਾ ਹੈ ਮਨ ਨੂੰ ਇਕਾਗਰ ਕਰਦਾ ਹੈ। ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਹੀ ਅੰਤਰ ਜਿਹੜੀ ਛੁਪੀ ਹੋਈ ਵਸਤੂ ਹੈ ਉਸਦੀ ਪ੍ਰਾਪਤੀ ਹੁੰਦੀ। ਬਿਨ ਸ਼ਬਦੇ ਅੰਤਰ ਅੰਧੇਰਾ, ਨਾ ਵਸਤ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋ ਤਲਬੇ ਨਾਹੀ, ਗੁਰਪੂਰੇ ਭਾਗ ਮਿਲਾਵਣੇ। ਇਸ ਤਰੀਕੇ ਸਿਰ ਵਾਹਿਗੁਰੂ ਅੰਦਰ ਹੀ ਹੈ, ਪਰ ਉਹਦੀ ਚਾਬੀ ਉਹਨਾਂ ਦੇ ਹੱਥ ਹੈ ਜਿਨ੍ਹਾਂ ਨੇ ਉਸਨੂੰ ਪ੍ਰਾਪਤ। ਸੋ ਇਸ ਤਰੀਕੇ ਸਿਰ ਫਰੀਦ ਨੂੰ ਦੋ ਗੱਲਾਂ, ਉਹਨਾਂ ਮਹਾਂਪੁਰਖਾਂ ਦੀ ਪੂਰੀ ਪੂਰੀ ਪ੍ਰਸੰਨਤਾ ਵਾਸਤੇ ਸੇਵਾ ਕਰਨੀ ਆਰੰਭ ਕਰ ਦਿੱਤੀ, ਔਰ ਜੋ ਸਿਮਰਨ ਭਜਨ ਦੀ ਯੁਕਤੀ ਮਿਲੀ ਸੀ ਉਸ ਦੁਆਰਾ ਆਪਣੇ ਮਨ ਨੂੰ ਇਕਾਗਰ ਕਰਨ ਦਾ ਨਿੱਤਾ ਪ੍ਰਤੀ ਅਭਿਆਸ ਬਣਾ ਦਿੱਤਾ। ਇਹ ਦੋ ਹੀ ਚੀਜ਼ਾਂ ਹਨ ਜਿਹੜੀਆਂ ਪਰਮੇਸ਼ੁਰ ਨੂੰ ਮਿਲਾਉਣ ਦਾ ਸੌਖਾ ਸਾਧਨ ਹਨ।
ਜਪੀਏ ਤਾਂ ਦੂਰ ਹੁੰਦੇ
ਸੇਵਾ ਉੱਚੀ ਤੇ ਸੁੱਚੀ ਮਤ ਨਾਲ ਹੁੰਦੀ ਹੈ ਔਰ ਮੁਰਦਾ ਹੋ ਕੇ ਹੁੰਦੀ ਹੈ। ਮੁਰਦਾ ਹੋ ਜਾਵੇ ਮਰੀਦ ਤਦ ਜਾ ਕੇ ਪੂਰੇ ਤਰੀਕੇ ਸਿਰ ਗੁਰੂ ਦੀ ਸੇਵਾ ਕਰਕੇ ਪੂਰੀ ਪ੍ਰਸੰਨਤਾ ਹਾਸਲ ਕਰਕੇ ਸਭ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਮੁਰਦਾ ਹੋਏ ਮੁਰੀਦ ਨਾਲ ਗੱਲ ਨਹੀਂ ਹੋਣ, ਮੁਰਦਾ ਯਾਨੀ ਮੁਰੀਦ ਮੁਰਦੇ ਵੀ ਨਹੀਂ ਹੋ ਜਾਵੇ ਫਿਰ ਜਾ ਕੇ ਤੇ ਉਹ ਪੂਰੀ ਪ੍ਰਸੰਨਤਾ ਗੁਰੂ ਪਰਮੇਸ਼ੁਰ ਦੀ ਹਾਸਲ ਕਰਕੇ ਆਪਣੇ ਜਨਮ ਨੂੰ ਪੂਰਾ ਪੂਰਾ ਸਫਲਾ ਕਰਦਾ ਹੈ। ਇਉਂ ਭਾਈ ਗੁਰਦਾਸ ਦੱਸਦੇ ਹਨ। ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਪਰ ਗਿਰ ਜਾਂਦਾ, ਫਿਰ ਕੋਸ਼ਿਸ਼ ਕਰਦਾ ਫਿਰ ਗਿਰ ਜਾਂਦਾ। ਮੈਂ ਇਹਨੂੰ ਵੇਖ ਕੇ ਆਇਆ। ਇਹ ਸੁਣ ਕੇ ਕਹਿਣ ਲੱਗੇ, ਵਿਚਾਰੀ ਦੀਆਂ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ ਹਨ, ਤਾਕਤ ਨਹੀਂ ਹੈ, ਚੜ੍ਹਨ ਦੀ ਕੋਸ਼ਿਸ਼ ਕਰਦਾ, ਚੜ੍ਹੇ ਕਿਵੇਂ ਗਿਰ ਜਾਂਦਾ, ਹੱਸਣ ਦਾ ਕੀ ਕਾਰਨ ਹੈ? ਕਹਿਣਗੇ, ਮਹਾਰਾਜ, ਹੱਸਣ ਦਾ ਕਾਰਨ ਤਾਂ ਇਹ ਹੈ, ਇਹ 14 ਦਫ਼ਾ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ, ਹੁਣ ਕੀ ਟੰਗਾਂ ਵਾਲਾ ਕੀੜਾ ਬਣਿਆ, ਕਿਸੇ ਵਿਨਾਸ਼ੀ ਸੁਖ ਨੂੰ ਪ੍ਰਾਪਤ ਨਾ ਹੋਇਆ, ਸੋ ਸਵਰਗ ਤੋਂ ਵੀ ਗਿਰਨਾ ਪੈਂਦਾ ਹੈ, ਇਹ ਝੂਠੇ ਰਾਜ ਵੀ ਵਿਨਾਸ਼ ਹੋ ਜਾਂਦੇ। ਸੱਚਾ ਰਾਜ, ਸੱਚੀ ਪਾਤਸ਼ਾਹੀ ਦਾ ਉਹ ਹੈ ਜਿਸ ਨੂੰ ਪਾ ਕੇ ਫਿਰ ਗਿਰਨਾ ਨਹੀਂ ਹੁੰਦਾ, ਨਾ ਕੋਈ ਇੱਛਾ ਚਿੱਤ ਵਿੱਚ ਹੋਰ ਰਹੀ ਜਾਂਦੀ ਹੈ। ਅਵਿਨਾਸ਼ੀ ਸੁਖ ਨੂੰ ਪ੍ਰਾਪਤ ਜਿਸ ਦੀ ਬਾਬਤੀ ਕਬੀਰ ਜੀ ਨੇ ਕਿਹਾ, ਕਹਿ ਕਬੀਰ ਚੜ੍ਹੇ ਉਗੜ ਉੱਪਰ, ਦਾਸ ਕਬੀਰ ਚੜ੍ਹੇ ਉਗੜ ਉੱਪਰ, ਰਾਜ ਲਿਓ ਅਵਿਨਾਸ਼ੀ, ਅਵਿਨਾਸ਼ੀ ਰਾਜ ਹਰ ਇਨਸਾਨ ਦੇ ਅੰਦਰ ਹੈ, ਜਿਸ ਨੇ ਉਸਨੂੰ ਪ੍ਰਾਪਤ ਕਰ ਲਿਆ ਉਹ ਬਾਦਸ਼ਾਹ ਦਾ ਬਾਦਸ਼ਾਹ ਹੋ ਗਿਆ। ਇਉਂ ਇਹ ਬਚਨ ਸਰਮਦ ਕਹਿਣਾ ਹੁੰਦਾ ਸੀ। ਸਰਮਦ ਦੇ ਪ੍ਰਭਾਵ ਫਕੀਰ ਸੀ, ਔਰੰਗਜ਼ੇਬ ਦੇ ਦਿਲ ਵਿੱਚ ਜਦੋਂ ਇਹ ਸਮਾਈ ਸੀ ਵੀ ਮੇਰੀ ਅੱਜ ਹਿੰਦੁਸਤਾਨ ਵਿੱਚ ਚੱਕਰਵਰਤੀ ਹਕੂਮਤ, ਦੁਨੀਆ ਯਾਨੀ ਹਿੰਦੁਸਤਾਨ ਵਿੱਚ ਦੋ ਧਰਮ ਚੱਲਦੇ ਹਨ, ਇੱਕ ਇਸਲਾਮ ਇੱਕ ਹਿੰਦੂ, ਅਗਰ ਮੈਂ ਇੱਕ ਕਰਦੇ ਹਾਂ ਸ਼ਾਇਦ ਮੇਰੇ ਵਾਸਤੇ ਬਿਸ਼ਤਾਂ ਦੇ ਦਰਵਾਜ਼ੇ ਖੁੱਲ੍ਹ ਜਾਣ। ਉਸਨੇ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕੀਤੀਆਂ, ਪਰ ਅੱਜ ਜਾਮਾ ਮਸਜਿਦ ਵਿੱਚ ਜੁਮੇ ਦਾ ਦਿਨ ਸੀ, ਨਮਾਜ਼ ਪੜ੍ਹਨ ਵਾਸਤੇ ਹਾਥੀ ਦੇ ਅਹੁਦੇ ਵਿੱਚ ਕੁਛ ਕਾਜ਼ੀ ਮੁੱਲਾ ਨਾਲ ਸਨ ਜਾ ਰਿਹਾ ਸੀ। ਸਰਮਦ ਫਕੀਰ ਦਿਗੰਬਰ ਖੜ੍ਹਾ ਸੀ, ਸਰੀਰ 'ਤੇ ਕੋਈ ਬਸਤਰ ਨਹੀਂ ਸੀ, ਇੱਕ ਬਿਰਤੀ ਆਨੰਦ ਦੇ ਸਾਗਰ ਪਰਮੇਸ਼ੁਰ ਦੇ ਵਿੱਚ ਲੱਗੀ ਹੋਈ ਸੀ। ਸੋ ਕਾਜ਼ੀ ਕਹਿਣ ਲੱਗਿਆ, ਬਾਦਸ਼ਾਹ ਸਲਾਮਤ, ਤੁਸੀਂ ਤਮਾਮ ਹਿੰਦੁਸਤਾਨ ਭਰ ਵਿੱਚ ਇੱਕੋ ਇਸਲਾਮ ਫੈਲਾਉਣਾ ਚਾਹੁੰਦੇ ਹੋ, ਪਰ ਆਪਣੇ ਘਰ ਨੂੰ ਤਾਂ ਪਹਿਲੇ ਸਵਾਰ ਲਓ। ਇਸਲਾਮ ਦਾ ਫਕੀਰ ਹੈ, ਸ਼ਰ੍ਹਾਂ ਤੋਂ ਉੱਠ ਚੱਲਦਾ, ਇਹਨੂੰ ਕਹੋ ਸਰੀਰ 'ਤੇ ਕੋਈ ਬਸਤਰ ਪਏ ਨੇ, ਸਿਰ 'ਤੇ ਕੋਈ ਤੁਲਾ ਪਗੜੀ ਜਾਂ ਟੋਪੀ ਪਏ ਨੇ। ਸੋ ਹਾਥੀ ਕੋਲ ਖੜਾ ਕੇ ਕਹਿਣ ਲੱਗਾ ਔਰੰਗਜ਼ੇਬ ਸਰਮਦ ਨੂੰ, ਕਹਿਣ ਲੱਗਾ, ਫਕੀਰ ਸਾਈਂ, ਸ਼ਰ੍ਹਾਂ ਇਜਾਜ਼ਤ ਨਹੀਂ ਦਿੰਦੀ, ਸਿਰ 'ਤੇ ਕੋਈ ਤੁਲਾ ਜਾਂ ਟੋਪੀ ਜਾਂ ਪਗੜੀ ਰੱਖੋ, ਤਨ 'ਤੇ ਵੀ ਕੋਈ ਬਸਤਰ ਜ਼ਰੂਰ ਪਹਿਨਣਾ ਚਾਹੀਦਾ। ਇਹ ਬਚਨ ਸੁਣ ਕੇ ਫਕੀਰ ਬੇਪਰਵਾਹ, ਜਿਸ ਨੂੰ ਬੜੇ ਪਾਤਸ਼ਾਹ ਦੀ ਕੋਈ ਪਰਵਾਹ ਨਹੀਂ ਹੁੰਦੀ, ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਣ, ਪਰਵਾਹ ਨਹੀਂ ਕਿਸੇ ਕਰੀ ਬਾਤ ਸੱਚੇ ਨੇ, ਇਉਂ ਕਹਿਣ ਲੱਗਾ ਕਿ ਅੰਧਾ ਹੈ ਤੈਨੂੰ ਨਜ਼ਰ ਨਹੀਂ ਆਉਂਦਾ, ਜਿਨ੍ਹਾਂ ਨੇ ਆਪਣੀਆਂ ਖਾਸ਼ਾਤ ਜ਼ਾਹਿਰ ਕੀਤੀਆਂ ਹਨ, ਭਾਵੇਂ ਮਕਲ ਅਤਰਸ ਪਹਿਨ ਲੈਣ ਫਿਰ ਵੀ ਫਾਗ ਨਸ਼ੀਨ ਹੀ ਹਨ, ਭਾਵੇਂ ਸਰੀਰ 'ਤੇ ਕੋਈ ਬਸਤਰ ਨਾ ਪਹਿਨਣ ਫਿਰ ਵੀ ਉਹ ਹਰ ਹਾਲਤ ਵਿੱਚ ਆਨੰਦੀ ਹਨ। ਉਹਨਾਂ ਨੇ ਕਿਉਂਕਿ ਸਾਰੀਆਂ ਖਾਸ਼ਾਤ ਨੂੰ ਜ਼ਾਹਿਰ ਕੀਤਾ, ਦੂਸਰੇ ਸਿਰ 'ਤੇ ਮੇਰੇ ਸਿਰ 'ਤੇ ਤੁਲਾ ਹੈ ਚਾਰ ਰੰਗ ਦਾ, ਫਾਰਸੀ ਵਿੱਚ ਉਸਨੇ ਕਿਹਾ, ਸਰ ਬਹੁਨਾ ਨੇ ਇਸ ਤੰਦਾਰਨ ਤੁਲਾ ਚਾਰ ਤਰਕ, ਤਰਕ ਦੁਨੀਆ ਤਰਕ ਉਸਲਾ ਤਰਕ ਮੌਲਾ ਤਰਕ, ਮੇਰਾ ਸਿਰ ਰੰਗਾ ਨਹੀਂ ਹੈ, ਚਾਰ ਰੰਗ ਦਾ ਤੁਲਾ ਮੇਰੇ ਸਿਰ 'ਤੇ ਹੈ। ਪੁੱਛਣ ਲੱਗਾ ਔਰੰਗਜ਼ੇਬ, ਉਹ ਕਿਹੜੇ ਕਿਹੜੇ ਰੰਗ? ਤਰਕ ਦੁਨੀਆ ਤਰਕ ਉਸਲਾ ਤਰਕ ਮੌਲਾ ਤਰਕ ਤਰਕ, ਦੁਨੀਆਂ ਦੀ ਤਮਾਮ ਖਾਸ਼ਾਤ ਤਿਆਗ ਕੀਤੀਆਂ ਨੇ, ਇਹ ਪਹਿਲਾ ਰੰਗ ਹੈ ਮੇਰੀ ਤੁਲਾ ਦਾ, ਫਿਰ ਆਖਰ ਪ੍ਰਲੋਕ ਸੁਖ ਸਵਰਗ ਰਾਜ ਆਦਿ ਇੱਛਾ ਵੀ ਮੈਂ ਤਿਆਗੀ ਨਾਸਵੰਤ ਜਾਣ ਕੇ, ਦੂਜਾ ਰੰਗ ਹੈ, ਤੀਜਾ ਤਰਕ ਮੌਲਾ, ਜਿਹਨੂੰ ਅੰਤਰਾਤਮਿਕ ਪ੍ਰਭੂ ਦਾ ਸਾਖਿਆਤ ਹੋਇਆ ਹੈ ਉਹ ਸਾਕਾਰ ਬ੍ਰਹਮ ਦੇ ਮਿਲਾਪ ਦੀ ਇੱਛਾ ਨਹੀਂ ਰੱਖਦੇ, ਤਰਕ ਮੌਲਾ ਉਹ ਵੀ ਮੈਂ ਇੱਛਾ ਤਿਆਗ ਦਿੱਤੀ, ਫਿਰ ਤਰਕ ਤਰਕ ਤਿਆਗ ਦਾ ਤਿਆਗ ਕੀਤਾ, ਤਿੰਨ ਕਿਸਮ ਦੀ ਕੁਦੀ ਹੈ, ਤਾਮਸੀ ਰਾਸੀ ਸ਼ਾਂਤੀ, ਹਾਂ ਇਸ ਨੂੰ ਮੈਂ ਤਿਆਗ ਕੇ ਆਪਣੇ ਆਪੇ ਵਿੱਚ ਅਸਤਿਤਵ ਆਨੰਦ ਦਾ ਸਾਗਰ ਹੈ, ਜਿਸ ਦੀ ਵਾਪਸੀ ਗੁਰੂ ਜੀ ਨੇ ਕਿਹਾ, ਖੁਦੀ ਮਿੱਟੀ ਤਬ ਸੁਖ ਭਏ ਮੰਤਨ ਭਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਯੋਗ। ਇਉਂ ਕਹਿਣ ਲੱਗਾ, ਇਹ ਚਾਰ ਰੰਗਾ ਕੁਲਾ ਮੇਰੇ ਸਿਰ 'ਤੇ, ਉਹ ਸਰਮਤ, ਸੋ ਉਹਦੇ ਪਾਸ ਵੀ ਦਾਰਾ ਸ਼ੁਕੋ ਆਉਂਦਾ ਹੁੰਦਾ ਸੀ, ਦਾਰਾ ਸ਼ੁਕੋ ਨੂੰ ਕਹਿੰਦਾ ਹੁੰਦਾ ਸੀ ਵੀ ਕਿਸ ਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ ਹੈ, ਪਰ ਔਰੰਗਜ਼ੇਬ ਕਹਿੰਦਾ ਸੀ ਦਾਰਾ ਸ਼ੁਕੋ ਨੂੰ ਕਿਵੇਂ ਮਰਵਾ ਦਿੱਤੇ, ਅਖੀਰ ਉਹ ਮਰਵਾ ਦਿੱਤਾ। ਇੱਕ ਦਿਨ ਆ ਕੇ ਕਹਿਣ ਲੱਗਾ ਫਕੀਰ ਸਾਈਂ, ਉਹ ਕਹਿੰਦਾ ਸੀ ਦਾਰਾ ਸ਼ੁਕੋ ਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ, ਉਹ ਮਰਵਾ ਦਿੱਤਾ ਗਿਆ। ਉਹ ਕਹਿਣ ਲੱਗਾ ਫਕੀਰ, ਕਹਿੰਦਾ ਉਹ ਮਰਿਆ ਨਹੀਂ ਹੈ, ਉਸਨੂੰ ਅਮਰ ਅਵਸਥਾ ਪ੍ਰਾਪਤ ਹੋਈ ਹੈ। ਫਕੀਰ ਮਰ ਕੇ ਹੀ ਅਮਰ ਹੁੰਦੇ ਹਨ, ਤਮਾਮ ਦੁਨੀਆਂ ਮਰਦੀ ਹੈ ਲੇਕਿਨ ਫਕੀਰ ਨਹੀਂ ਮਰਦਾ ਹੁੰਦਾ, ਇਸ ਕਰਕੇ ਉਸਨੂੰ ਅਮਰ ਅਵਸਥਾ ਪ੍ਰਾਪਤ ਹੁੰਦੀ ਹੈ, ਇਸ ਵਾਸਤੇ ਉਹ ਸੱਚੀ ਬਾਦਸ਼ਾਹੀ ਦੇ ਦਿੱਤੇ, ਤੂੰ ਤਾਂ ਪੂਰੀ ਹੈ। ਇਹ ਲਫ਼ਜ਼ ਉਸਨੇ ਬੇਪਰਵਾਹੀ ਵਿੱਚ ਕਹੇ, ਰਾਤ ਦੇ ਵੇਲੇ ਕੀ ਦੇਖਦਾ ਹੈ ਉਹਦੇ ਸੁਪਨ ਵਿੱਚ? ਦਾਰਾ ਸ਼ੁਕਰ ਦੇ ਸਿਰ ਤੇ ਛਤਰ ਚੱਲਦੇ ਹਨ ਔਰ ਆਪਣੇ ਆਪ ਨੂੰ ਭੰਗੀ ਦੀ ਸ਼ਕਲ ਵੀ ਦੇਖਦਾ, ਸਿਰ ਤੇ ਗੰਦੇ ਦੀ ਟੋਕਰੀ ਹੈ, ਮੀਂਹ ਪੈਂਦਾ ਗੰਦਾ ਸਾਰਾ ਮੂੰਹ ਚ ਪੈਂਦਾ ਆਪਣੇ ਕੋਲ ਹੈਗੀ ਸ਼ਕਲ। ਯਾਨੀ ਇਹ ਜਿਹਾ ਸੁਪਨ ਜਦੋਂ ਆਇਆ ਚਾਹੀਦਾ ਤਾਂ ਅਸੀਂ ਸੁਖਸ਼ਿਵਾ ਮੰਗਦਾ, ਲੇਕਿਨ ਮੂਰਤਾ ਦਾ ਕੀ ਇਲਾਜ ਹੈ? ਹੁਕਮ ਕਰ ਦਿੱਤਾ ਦਾਰਾ ਸ਼ੁਕਰ ਨੂੰ ਜੇਲ੍ਹ ਵਿੱਚ ਨਾਇਕ ਸਰਮਦ ਨੂੰ ਜੇਲ੍ਹ ਵਿੱਚ ਛੱਡ ਦੇ, ਹੱਥਾਂ ਨੂੰ ਅਥਾੜੀਆਂ, ਪੈਰਾਂ ਨੂੰ ਬੇੜੀਆਂ, ਇੱਕ ਛਟਾਂਗ ਰੋਜ਼ ਦਾ ਲੂਣ, ਇੱਕ ਪਿਆਲਾ ਪਾਣੀ ਦਾ ਅੱਠ ਕਰ ਵਿੱਚ 100 ਕਰੋੜ ਲੈ ਦੀ ਨੰਗੀ ਪਿੱਟਦੇ। ਇਹ ਸਜ਼ਾ ਦਿੱਤੀ ਗਈ ਰੂਮ ਦੇ ਬਾਦਸ਼ਾਹ ਨੇ। ਜਦੋਂ ਇਹ ਗੱਲ ਸੁਣੀ ਸਰਬ ਸ਼ੁਕਰ ਦੇ, ਮੈਂ ਪੁੱਛਣਾ ਚਾਹੁੰਦਾ ਸੀ ਉਹ ਪਰ ਤਸੱਲੀ ਵਕਤ ਜਵਾਬ ਨਹੀਂ ਸੀ ਮਿਲਦਾ। ਕਿਸੇ ਨੇ ਕਿਹਾ ਔਰੰਗਜ਼ੇਬ ਦੀ ਜੇਲ੍ਹ ਵਿੱਚ ਸਮਦ ਨਾਮ ਕਰਕੇ ਫਕੀਰ ਹੈ, ਇਸ ਦੇ ਮੈਨੇ ਤੈਨੂੰ ਉੱਥੋਂ ਪਤਾ ਲੱਗੇਗਾ। ਉੱਥੇ ਆਇਆ, ਉਸਨੇ ਔਰੰਗਜ਼ੇਬ ਨੂੰ ਸੁਨੇਹਾ ਦਿੱਤਾ, ਵਕੀਲ ਭੇਜਿਆ ਆਪਣਾ, ਵੀ ਇਸ ਨੂੰ ਫਕੀਰ ਸਾਈਂ ਸਰਮਦ ਨੂੰ ਮਿਲਾ ਦਿੱਤਾ ਜਾਵੇ। ਉਸਨੇ ਦਰੋਗਾ ਜੇਲ੍ਹ ਨੂੰ ਆਰਡਰ ਕਰ ਦਿੱਤਾ ਵੀ ਇਸਨੂੰ ਮਿਲਾ ਦੇ। ਸਰਮਦ ਨੂੰ ਮਿਲਾਇਆ ਗਿਆ, ਹੱਥਾਂ ਨੂੰ ਥੋੜੀਆਂ, ਪੈਰਾਂ ਨੂੰ ਬੇੜੀਆਂ, ਮਸਤੀ ਚੁੰਦੇ। ਉਸਨੂੰ ਜਾ ਕੇ ਕਹਿਣ ਲੱਗਾ, ਬਾਦਸ਼ਾਹ ਰੂਮ ਦਾ ਵਕੀਲ, ਮੈਨੂੰ ਬਾਦਸ਼ਾਹ ਰੂਮ ਨੇ ਭੇਜਿਆ ਸਬਰ ਔਰ ਸ਼ੁਕਰ ਦੇ ਮੈਨੇ ਪੁੱਛਣ ਵਾਸਤੇ। ਇਹ ਵਚਨ ਸੁਣ ਕੇ ਕਹਿਣਗੇ, ਅੱਛਾ ਕੱਲ ਦੁਪਹਿਰ ਦੇ ਵਕਤ ਇੱਕ ਮਸ਼ਕ ਪਾਣੀ ਦੀ ਔਰ 2.5 ਗਜ਼ ਕੋਰਾ ਕੱਪੜਾ ਲਿਆਂਦੀ, ਤੈਨੂੰ ਇਹਦੇ ਮੈਨੇ ਪਤਾ ਲੱਗ ਜਾਏਗਾ। ਤੋ ਦੂਜੇ ਦਿਨ ਐਸਾ ਹੀ ਕੀਤਾ, ਲੈ ਕੇ ਹਾਜ਼ਰ ਹੋ ਗਿਆ। ਉਸਨੇ ਕਿਹਾ, ਮੇਰੇ ਸਰੀਰ 'ਤੇ ਮਸ਼ਕ ਪਾਣੀ ਵਿਡੋਲ ਦੇ, ਇਹਨੇ ਇਸ਼ਨਾਨ ਕਰ ਲਿਆ। ਸਰੀਰ 'ਤੇ ਬਸਤਰ ਕੋਈ ਨਹੀਂ ਕਿਉਂਕਿ ਪਹਿਨਦਾ, ਉਹ ਕੱਪੜਾ ਲੱਕੇ ਬੰਨ ਲਿਆ। ਕਿਤਨੇ ਨੂੰ ਆਏ ਜੇਲ੍ਹ ਖਾਨੇ ਦੇ ਕਰਮਚਾਰੀ, ਉਹਦੇ 100 ਕੋਟਲਾ ਰੋਜ਼ ਪਿੱਛੇ ਮਾਰਦੇ ਸੀ। ਜਦੋਂ ਕੋਟੇ ਮਾਰਨ ਲੱਗੇ, ਆਸਮਾਨ ਦੇ ਵਿੱਚ ਉਸ ਵਕੀਲ ਨੂੰ ਬੇਅੰਤ ਤਾਕਤਾਂ ਹੱਥ ਬੰਨੀ ਖੜੀਆਂ ਸਰਮਤ ਦੇ ਕੇ ਪ੍ਰਾਰਥਨਾ ਕਰਨੀ, ਹੁਕਮ ਕਰੋ ਵੀ ਲਾਹੌਰ ਦੀ ਤਾੜੀ ਵਜਾ ਦੀ, ਇਸ ਬਾਦਸ਼ਾਹ ਦੀ ਬਾਦਸ਼ਾਹ ਹਰ ਕਦੀ ਆਪਣੇ ਇੰਨਾ ਤੰਗ ਕਰਦਾ। ਲੇਕਿਨ ਇਹਦੇ ਵੱਲੋਂ ਉਂਗਲੀ ਦਾ ਇਸ਼ਾਰਾ ਹੋ ਕੇ ਮਨਾਹੀ ਕੀਤੀ ਜਾ ਰਹੀ ਸੀ। ਇਹ ਵਾਰ ਇਤਨੇ ਨੂੰ ਇੱਕ ਪਿਆਲਾ ਪਾਣੀ ਦਾ ਆ ਗਿਆ ਔਰ ਇੱਕ ਛਟਾਂਗ ਲੂਣ ਆ ਗਿਆ। ਛਟਾਂਗ ਲੂਣ ਵੀ ਮੂੰਹ 'ਚ ਪਾ ਕੇ ਪਿਆਲਾ ਪਾਣੀ ਦਾ ਪੀ ਲਿਆ ਔਰ ਸ਼ੁਕਰ ਕੀਤਾ। ਉਹ ਵਕੀਲ ਕਹਿਣ ਲੱਗਾ, ਆਪਣੇ ਕਿਹਾ ਸੀ ਸਬਰ ਸ਼ੁਕਰ ਦੇ ਮੈਨੇ ਦੱਸਾਂ, ਦੱਸੋ ਕਿਰਪਾ ਕਰਕੇ। ਸਰਮਦ ਕਹਿਣਗੇ, ਮੈਂ ਦੱਸ ਚੁੱਕਾ, ਪ੍ਰੈਕਟੀਕਲੀ ਦੱਸ ਚੁੱਕਾ। ਸਬਰ ਤਾਂ ਉਹਨੂੰ ਕਹਿੰਦੇ ਹਨ ਬੰਦਗੀ ਕਰਨ ਵਾਲੇ ਪੁਰਸ਼ਾਂ ਨੂੰ। ਜਦੋਂ ਮਨ ਸ਼ੁੱਧ ਅਤੇ ਇਕਾਗਰ ਹੁੰਦਾ ਹੈ, ਉਹਦੇ ਵਿੱਚ ਬਹੁਤ ਸਾਰੀਆਂ ਬਰਕਤਾਂ ਪੈਦਾ ਹੁੰਦੀਆਂ, ਸ਼ਕਤੀਆਂ ਪੈਦਾ ਹੁੰਦੀਆਂ। ਉਹਨਾਂ ਨੂੰ ਗੁਪਤ ਰੱਖਣਾ ਦੇ ਇੰਨੀ ਤਾਕਤ ਰੱਖਦਾ ਹਾਂ, ਅਗਰ ਚਾਹਾਂ ਇਹਦੀ ਬਾਦਸ਼ਾਹੀ ਗੌਰ ਕਰਦੇ ਹਾਂ। ਲੇਕਿਨ 100 ਕਰੋੜਲਾ ਪੁਸ਼ਤੇ ਖਾਨਾ ਰੰਜਕ ਮਾਤਰ ਦੀ ਦਿਖਾਉਣ ਦੀ ਇੱਛਾ ਨਹੀਂ ਰੱਖਦਾ। ਇਹਨੂੰ ਕਹਿੰਦੇ ਨੇ ਸਬਰ ਸ਼ੁਕਰ, ਇੱਕ ਪਿਆਲਾ ਪਾਣੀ ਦਾ ਛਟਾਂਗ ਲੂਣ ਰੋਜ਼ ਮਿਲ, ਇਸ ਨੂੰ ਖਾ ਕੇ ਸ਼ੁਕਰ ਕਰਦਾ ਹਾਂ। ਕਹਿੰਦੇ ਆਪਣਾ ਬਾਦਸ਼ਾਹ ਜਾ ਕੇ ਸਬਰ ਸ਼ੁਕਰ ਦਿੱਤੇ ਮੈਨੇ। ਯਾਨੀ ਇੱਧਰ ਭਾਈ ਗੁਰਦਾਸ ਜੀ ਕਹਿੰਦੇ, ਸਬਰ ਸ਼ੁਕਰ ਸ਼ਹੀਦ ਭਰਮ ਭਾਉ ਖੋਬਣਾ, ਜੋ ਮਰੀਦ ਹੈ ਮੁਰਦੇ ਦੀ ਨਹੀਂ ਹੋ ਕੇ ਘਾਲਣਾ ਘਾਲ ਲਏ, ਸੇਵਾ ਕਰੇ ਅਤੇ ਭਗਤੀ ਕਰੇ ਅਤੇ ਸਬਰ ਅਤੇ ਸ਼ੁਕਰ ਨੂੰ ਹਿਰਦੇ ਵਿੱਚ ਧਾਰਨ ਕਰੇ, ਫਿਰ ਜਾ ਕੇ ਤੇ ਉਹਦੀ ਧਾਰਨਾ ਥਾਂ ਪੈਂਦੀ। Thank you. ਕਥਨੀ ਨਾਲ। ਕਥਨੀ ਨੂੰ ਮਹੱਤਤਾ ਨਹੀਂ ਦਿੱਤੀ ਗੁਰੂ ਘਰ ਦੇ ਵਿੱਚ, ਕਰਨੀ ਨੂੰ ਮਹੱਤਤਾ ਦਿੱਤੀ। ਯਾਨੀ ਕਿ ਗੱਲਾਂ ਨਾਲ ਨਹੀਂ ਮਰੀਤ ਬਣਦਾ, ਕਰਨੀ ਨਾਲ ਹੁੰਦਾ। ਗੁਰਦੇ ਦੇ ਨਿਆਈ ਹੋ ਕੇ ਸੇਵਾ ਸਾਧਨਾ ਕਰ ਲਏ, ਫਿਰ ਜਾ ਕੇ ਮਰਾਤ ਵੀ ਹਾਸਲ ਹੁੰਦੇ। ਸੇਵਾ ਵਿੱਚ ਬਰਕਤਾਂ ਬਹੁਤ ਹਨ, ਸੰਸੇ ਵਾਲੀ ਗੱਲ ਕੋਈ ਨਹੀਂ। ਪਰ ਉੱਚੀ ਸੁੱਚੀ ਮਤ ਨਾਲ ਸੇਵਾ ਹੁੰਦੀ ਹੈ, ਮੁਰਦੇ ਦੀ ਨਹੀਂ ਹੋ ਕੇ ਸੇਵਾ ਕੀਤੀ ਜਾ ਸਕਦੀ ਹੈ। ਇਉਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਔਰ ਉਹਨਾਂ ਦੀ ਸੰਗਤ ਦੀ ਸੇਵਾ ਆਰੰਭ ਕਰ ਦਿੱਤੀ ਹੈ। ਹੁਣ ਕਿਉਂਕਿ ਸੁਹਾਣੀ ਆ ਗਿਆ ਦਿੰਦਾ, ਇਸ ਕਰਕੇ ਗੁਰੂ ਸੋਚ ਵਿੱਚ
ਧੰਨ ਹੈ ਗੁਰੂ ਨਾਨਕ।